ਮੈਨੂੰ ਮੌਤ ਤੋਂ ਡਰਾਉਣਾ, ਮੈਂ ਤਾਂ ਲੋਕਾਂ ਨੂੰ ਮੌਤ ਦਾ ਪਾਠ ਪੜ੍ਹਾਇਆ ਹੈ। ਅਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਗਿਆ ਕਿ ਆਪ ਜੀ ਅੰਤਲੀ ਇੱਛਾ ਕੀ ਹੈ, ਸਤਿਗੁਰੂ ਨੇ ਉੱਤਰ ਦਿੱਤਾ, ਕਹਿਣ ਲੱਗੇ ਇੱਕ ਕੰਮ ਕਰੋ, ਮੇਰੇ ਇਸ਼ਨਾਨ ਦਾ ਪ੍ਰਬੰਧ ਕੀਤਾ ਜਾਏ। ਨੇੜੇ ਖੂਹ ਸੀ ਅਤੇ ਉਸ ਖੂਹ ਦੇ ਵਿੱਚੋਂ ਜਲ ਕੱਢਿਆ ਗਿਆ। ਗੁਰੂ ਤੇਗ ਬਹਾਦਰ ਸੱਚੀ ਸਰਕਾਰ ਨੇ ਕਈ ਦਿਨਾਂ ਤੋਂ ਬਾਅਦ ਅੱਜ ਉਸ ਖੂਹ ਦੇ ਉੱਪਰ ਉਸ ਜਲ ਨਾਲ ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਨ ਤੋਂ ਬਾਅਦ ਸੋਹਣੇ ਬਸਤਰ ਪਾ ਲਏ ਨੇ, ਸੱਚੀ ਸਰਕਾਰ ਚੌਂਕੜਾ ਮਾਰ ਕੇ ਬੈਠ ਗਏ। ਹੁਣ ਦੇਖੋ ਦੁਨੀਆ ਵਿੱਚ ਅਜੀਬੋ ਗਰੀਬ ਘਟਨਾ ਵਾਪਰਨ ਲੱਗੀ ਹੈ। ਆਪ ਤਿਲਕ ਨਹੀਂ ਲਾਇਆ, ਆਪ ਜਨੇਊ ਨਹੀਂ ਪਾਇਆ, ਪਰ ਚੇਤੇ ਰੱਖੋ ਭਾਵੇਂ ਆਪ ਤਿਲਕ ਜਨੇਊ ਨਹੀਂ ਲਾਇਆ ਨਹੀਂ ਪਾਇਆ, ਪਰ ਕਿਸੇ ਦੇ ਧਰਮ ਦੀ ਆਜ਼ਾਦੀ ਨੂੰ ਖੋਣ ਦਾ ਕਿਸੇ ਨੂੰ ਵੀ ਹੱਕ ਨਹੀਂ। ਮੈਂ ਤਾਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਗੁਰੂ ਗ੍ਰੰਥ ਸਾਹਿਬ ਇਕੱਲਾ ਸਿੱਖਾਂ ਦਾ ਗੁਰੂ ਨਹੀਂ, ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਗੁਰੂ ਹੈ, ਹਰ ਮਨੁੱਖ ਮਾਤਰ ਦਾ ਗੁਰੂ ਹੈ। ਆਪ ਪੁੱਛੋਗੇ ਕਿਉਂ, ਇੱਥੇ ਰਾਮ ਦੀ ਆਵਾਜ਼ ਆਏਗੀ, ਇੱਥੇ ਗੋਪਾਲ ਦੀ ਆਵਾਜ਼ ਆਏਗੀ, ਇੱਥੇ ਮੁਰਲੀਧਰ ਦੀ ਆਵਾਜ਼ ਆਏਗੀ, ਇੱਥੇ ਗੋਵਰਧਨ ਦੀ ਆਵਾਜ਼ ਆਏਗੀ, ਇੱਥੇ ਬੀਠਲ ਦੀ ਆਵਾਜ਼ ਆਏਗੀ, ਇੱਥੇ ਰਾਮ ਦੀ ਆਵਾਜ਼ ਤੋਂ ਬਾਅਦ ਰਹੀਮ ਦੀ ਆਵਾਜ਼ ਆਏਗੀ, ਇੱਥੇ ਅੱਲਾ ਸ਼ਬਦ ਸੁਣਾਈ ਦੇਗਾ। ਜੇ ਗੁਰੂ ਬਾਣੀ ਵਿੱਚ ਕਹਿੰਦਾ ਹੈ ਕਿ ਰਾਮ ਬੋਲ ਰਾਮ ਬੋਲ, ਅਤੇ ਦੂਜੇ ਪਾਸੇ ਇਹੀ ਗੁਰੂ ਬੋਲ ਕੇ ਕਹਿੰਦਾ ਉੱਠ ਫਰੀਦਾ, ਉਹਨਾਂ ਦੇ ਸ਼ਬਦ ਨੇ ਕਿ ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾਨੂਵੈ ਸੋ ਸਿਰ ਕੱਪ ਉਤਾਰ। ਇਹੀ ਗੁਰੂ ਬੋਲ ਕੇ ਕਹਿੰਦਾ ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਗੁਰਮੁਖੋ ਕੱਟੜਤਾ ਨਹੀਂ, ਸੰਕੀਰਨਤਾ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਕੇਵਲ ਇੱਕ ਸਿਧਾਂਤ ਹੈ ਕਿ ਕਿਰਤਮ ਦੀ ਪੂਜਾ ਛੱਡ ਕੇ ਕੇਵਲ ਇੱਕ ਓਅੰਕਾਰ ਨਾਲ ਜੁੜ ਜਾ, ਇੱਕ ਕਰਤੇ ਨਾਲ ਜੁੜ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਹੈ। ਇਸ਼ਨਾਨ ਤੋਂ ਬਾਅਦ ਕੁਝ ਗੱਲਬਾਤ ਹੋਈ ਹੈ, ਕਹਿਣ ਲੱਗੇ ਸਾਹਮਣੇ ਜਲਾਦ ਤੇਗ ਪਿਆ ਤਿੱਖੀ ਕਰਦਾ ਹੈ। ਅੱਜ ਚਾਂਦਨੀ ਚੌਂਕ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹੋ ਕੇ ਆਏ ਨੇ, ਅਤੇ ਕੀ ਦੇਖਣ ਆਏ ਨੇ ਕਿ ਗੁਰੂ ਅਰਜਨ ਦੇਵ ਜੀ ਦੇ ਪੋਤੇ ਨੂੰ ਜਹਾਂਗੀਰ ਦਾ ਪੋਤਰਾ ਔਰੰਗਜ਼ੇਬ ਅੱਜ ਕਤਲ ਕਰਨ ਲੱਗਾ। ਦਾਦੇ ਦੀ ਦਾਦੇ ਨਾਲ ਟੱਕਰ ਸੀ, ਪੋਤੇ ਦੀ ਪੋਤੇ ਨਾਲ ਟੱਕਰ ਹੈ, ਉਦੋਂ ਲਾਹੌਰ ਸੀ ਅਤੇ ਹੁਣ ਦਿੱਲੀ ਸੀ, ਉਦੋਂ ਜਹਾਂਗੀਰ ਸੀ ਅਤੇ ਹੁਣ ਔਰੰਗਜ਼ੇਬ ਹੈ। ਔਰੰਗਜ਼ੇਬ ਦਾ ਜਲਾਦ ਜਲਾਲੂਦੀਨ ਤੇਗ ਤੇਜ਼ ਪਿਆ ਕਰਦਾ ਹੈ, ਅਤੇ ਗੁਰੂ ਤੇਗ ਬਹਾਦਰ ਜੀ ਨੇ ਕੋਈ ਸ਼ਬਦ ਕਹੇ। ਤੁਸੀਂ ਪੰਜਾਬੀ ਦਾ ਇੱਕ ਸ਼ਾਇਰ ਹੈ, ਉਹਨੇ ਤੇਗ ਸ਼ਬਦ ਬੜਾ ਸੋਹਣਾ ਕਿਹਾ ਹੈ। ਉਹ ਕਹਿੰਦਾ ਹੈ ਕਿ ਇੱਧਰ ਤੇਗ ਇੱਕੋ ਦਮ ਤੇਜ਼ ਪਈ ਹੁੰਦੀ ਹੈ, ਅਤੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਇਹ ਬਖਸ਼ਿਸ਼ ਕਰਦੇ ਕੋਈ ਸ਼ਬਦ ਕਹਿ ਰਹੇ ਨੇ ਕਿ ਇਹ ਜਲਾਦ ਤੂੰ ਤੇਗ ਨੂੰ ਤੇਜ਼ ਕਰ ਲੈ, ਪਰ ਚੇਤੇ ਰੱਖੀ ਮੇਰਾ ਨਾਮ ਤੇਗ ਬਹਾਦਰ ਹੈ। ਤੇਗ ਬਹਾਦਰ ਦਾ ਅਰਥ ਹੈ ਜਿਹੜਾ ਤੇਗ ਦਾ ਧਣੀ। ਮੈਂ ਕਰਤਾਰਪੁਰ ਦੀ ਜੰਗ ਵਿੱਚ ਤੇਗ ਦਾ ਧਣੀ ਤੇਗ ਚਲਾ ਵੀ ਸਕਦਾ ਵਾਂ, ਅਤੇ ਇਕੱਲਾ ਚਲਾ ਨਹੀਂ ਸਕਦਾ, ਸਮਾਂ ਆਵੇ ਤਾਂ ਮੈਂ ਤੇਗ ਖਾ ਵੀ ਸਕਦਾ ਵਾਂ। ਮੈਂ ਤੇਗ ਬਹਾਦਰ ਹਾਂ, ਤੇਗ ਦਾ ਧਣੀ ਹਾਂ। ਇੱਥੇ ਪੰਜਾਬੀ ਦੇ ਇੱਕ ਸ਼ਾਇਰ ਨੇ ਸ਼ਬਦ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਕਹਿਣ ਲੱਗੇ ਕਿ ਔਰੰਗਜ਼ੇਬ ਨੂੰ ਕਹਿ ਦਿਓ ਮੈਂ ਖਾਂ ਤੇਗ, ਅਤੇ ਕੱਢ ਲੈ ਤੇਗ ਤੂੰ ਵੀ। ਸਤਿਗੁਰੂ ਦੇ ਬਚਨਾਂ ਨੂੰ ਇੱਕ ਅਦੀਬ ਨੇ ਆਪਣੇ ਖਿਆਲਾਂ ਵਿੱਚ ਲੜੀ ਦੇ ਕੇ ਪਰੋਇਆ ਹੈ, ਕਹਿਣ ਲੱਗੇ ਮੈਂ ਖਾਂ ਤੇਗ ਅਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ ਸੌ ਤੇਗਾਂ, ਮੈਨੂੰ ਲਖਬਾ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਖੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ 'ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਧਿਆਨ ਦਿਆ ਜੇ ਤੇਗ ਸ਼ਬਦ ਹੈ ਕਿ ਮੈਂ ਖਾਂ ਤੇਗ, ਇਹਦਾ ਮਤਲਬ ਤੇਗ ਬਹਾਦਰ ਗੁਰੂ ਜੀ, ਮੈਂ ਖਾਂ ਤੇਗ ਅਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ ਸੌ ਤੇਗਾਂ, ਉਹ ਮੈਨੂੰ ਲਕਬਾ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਖੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ 'ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਖਾਲਸੇ ਦੀ ਤੇਗ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਔਰੰਗਜ਼ੇਬ, ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਤਾਂ ਹੀ ਮੇਰੇ ਗੁਰੂ ਕਲਗੀਧਰ ਜੀ ਨੇ ਜਿੱਦਣ ਤੇਗ ਪਕੜੀ ਅਤੇ ਔਰੰਗਜ਼ੇਬ ਨੂੰ ਚਿੱਠੀ ਲਿਖਦਿਆਂ ਕਿਹਾ ਸੀ ਜ਼ਫਰਨਾਮੇ ਵਿੱਚ, ਚੂੰਕਾਰ ਅਸ ਹਮਾ ਖੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਕਾ ਬਾ ਸ਼ਮਸ਼ੀਰ ਦਸਤ, ਜਦੋਂ ਸਾਰੇ ਕੀਲਿਆਂ ਤੋਂ ਪਾਣੀ ਟੱਪ ਜਾਏ ਉਦੋਂ ਚੂੰਕਾਰ ਅਸ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਉਦੋਂ ਤੇਗ ਤੇ ਖੱਤ ਪਾਉਣਾ ਜਾਇਜ਼ ਹੈ। ਗੁਰਮੁਖੋ, ਗੁਰੂ ਤੇਗ ਬਹਾਦਰ ਸੱਚੀ ਸਰਕਾਰ ਨੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰਿਆ ਅਤੇ ਜਲਾਦ ਆਪਣੀ ਤੇਗ ਪਿਆ ਤੇਜ ਕਰਦਾ। ਭਾਈ ਸਾਹਿਬ ਭਾਈ ਜੇ ਤਾਂ ਆਪਣੇ ਨਾਲ ਕੱਪੜੇ ਲੈ ਕੇ ਆਇਆ ਹੈ ਕਿ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਮੈਂ ਤੇਰੇ ਉਤਰੇ ਹੋਏ ਸੀਸ ਨੂੰ ਇਹਨਾਂ ਕੱਪੜਿਆਂ ਵਿੱਚ ਲਪੇਟ ਕੇ ਆਨੰਦਪੁਰ ਦੀ ਧਰਤੀ ਨੂੰ ਲੈ ਕੇ ਜਾਵਾਂਗਾ। ਸਤਿਗੁਰੂ ਨੇ ਇਸ਼ਨਾਨ ਕੀਤਾ, ਚੌਂਕੜਾ ਮਾਰਿਆ, ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਹੈ। ਸਿੱਖਾਂ ਨੇ ਵੀ ਪਾਠ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਅਤੇ ਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਲੋਕਾਂ ਨੇ ਆਪਣੇ ਕਾਲਜੇ ਪਕੜ ਲਏ, ਦਰਦਮੰਦਾਂ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ, ਹਮਦਰਦੀ ਕਰਨ ਵਾਲਿਆਂ ਨੇ ਮੂੰਹ ਬੰਦ ਕਰਕੇ ਖੋ ਕੇ ਲਏ। ਇੱਕੋ ਦਮ ਅਸਮਾਨ ਦੇ ਉੱਤੇ ਲਾਲੀ ਛਾ ਗਈ। ਗੁਰੂ ਤੇਗ ਬਹਾਦਰ ਇਸ ਪੌੜੀ 'ਤੇ ਆ ਪਹੁੰਚੇ ਕਿ ਜੱਤ ਪਹਾਰਾ ਧੀਰਜ ਸੁਨਿਆਰ, ਲੋਕ ਦੇਖਦੇ ਪਏ ਨੇ ਅਤੇ ਕੁਝ ਖੋਣਗੇ ਬਾਣੀ ਨੂੰ ਪਿਆਰ ਕਰਨ ਵਾਲੇ ਕਿ ਜਪਜੀ ਸੰਪੂਰਨ ਹੋਣਾ ਅਤੇ ਤੇਗ ਚੱਲਣੀ ਹੈ। ਆਵਾਜ਼ ਆ ਰਹੀ ਸੀ ਜੱਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਉ ਖੱਲਾ ਅਗਨ ਤਪਤਾਉ, ਭਾਂਡਾ ਪਾਉ ਅੰਮ੍ਰਿਤ ਤਿਤਟਾਲ, ਘੜੀਆ ਸ਼ਬਦ ਸੱਚੀ ਟਕਸਾਲ। ਅਤੇ ਨੌਵਾਂ ਗੁਰੂ ਕਹਿ ਰਿਹਾ ਸੀ ਕਿ ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਸ਼ੁਰੂ ਹੋ ਗਿਆ ਕਿ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਆਵਾਜ਼ ਆਈ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਧੂਰ, ਕਰਮੀ ਆਪੋ ਆਪਣੀ ਕਿ ਨੇੜੈ ਕੇ ਦੂਰ। ਆਵਾਜ਼ ਆਉਂਦਿਆਂ ਆਉਂਦਿਆਂ ਸਿਰ ਚੁੱਕਿਆ, ਛੇਤੇ ਰੱਖਿਓ ਹਕੂਮਤ ਅੱਗੇ ਨਹੀਂ ਉਸ ਅਕਾਲ ਦੇ ਅੱਗੇ ਜਿਹਦੀ ਅਲਾਹੀ ਬਾਣੀ ਗਾਈ ਜਾ ਰਹੀ ਸੀ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਕੇਤੀ ਛੁੱਟੀ ਨਾਲ। ਕਹਿਣ ਦੀ ਦੇਰ ਸੀ ਜਲਾਲੂਦੀਨ ਨੇ ਦੋਨਾਂ ਹੱਥਾਂ ਵਿੱਚ ਤੇਗ ਪਕੜ ਕੇ ਇੱਕੋ ਵਾਰ ਕੀਤਾ ਅਤੇ ਮੇਰੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਧੜ ਤੋਂ ਸੀਸ ਨੂੰ ਅਲੈਦਾ ਕਰਕੇ ਰੱਖ ਦਿੱਤਾ। ਸੀਸ ਇੱਕ ਪਾਸੇ ਖੈ, ਧੜ ਇੱਕ ਪਾਸੇ ਖੈ। ਗੁਰਮੁਖੋ, ਭਾਵੇਂ ਗੁਰੂ ਕਲਗੀਧਰ ਜੀ ਨੇ ਬਾਅਦ ਵਿੱਚ ਇਹ ਬਚਨ ਉਚਾਰਨ ਕੀਤੇ ਨੇ, ਮੈਂ ਤਾਂ ਕਹਿੰਦਾ ਉਸ ਵੇਲੇ ਦੀ ਫਿਜ਼ਾ ਵਿੱਚ, ਉਸ ਵੇਲੇ ਦੀ ਹਵਾ ਵਿੱਚ ਇਹ ਆਉਣ ਵਾਲੇ ਸਮੇਂ ਦੀ ਆਵਾਜ਼ ਗੂੰਜ ਰਹੀ ਸੀ ਅਤੇ ਆਵਾਜ਼ ਗੂੰਜ ਕੇ ਕਹਿ ਰਹੀ ਸੀ ਇੱਧਰ ਸਿਰ ਇੱਕ ਪਾਸੇ, ਧੜ ਇੱਕ ਪਾਸੇ, ਖੂਨ ਦੇ ਪ੍ਰਣਾਲੇ ਚੱਲੇ ਅਤੇ ਹਵਾ ਆਉਣ ਵਾਲਾ ਸੁਨੇਹਾ ਦੇ ਰਹੀ ਸੀ ਕਿ ਤਿਲਕ ਜੰਯੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕੱਲੂ ਮੈਂ ਸਾਕਾਂ, ਸਾਧਨ ਖੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਗੁਰਮੁਖੋ, ਸਿਰ ਦੇ ਦਿੱਤਾ ਪਰ ਖਾਏ ਤੇ ਸੀਸ ਨਹੀਂ। ਆਵਾਜ਼ ਆ ਰਹੀ ਸੀ ਕਿ ਧਰਮ ਖੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸਿਰ ਦਾ ਅਖਰੀ ਅਰਥ ਅਡੋਲਤਾ। ਖਵਾ ਗੂੰਜ ਰਹੀ ਸੀ, ਆਉਣ ਵਾਲੇ ਸਮੇਂ ਨੂੰ ਦਰਸਾ ਰਹੀ ਸੀ ਕਿ ਤਿਲਕ ਜੰਯੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕੱਲੂ ਮੈਂ ਸਾਕਾ, ਸਾਧਨ ਖੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਅਤੇ ਸ਼ਬਦ ਸੀ ਧਰਮ ਖੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਪਿਆਨ। ਔਰੰਗਜ਼ੇਬ ਦੇ ਸਿਰ 'ਤੇ ਠੀਕਰਾ ਭੰਨ ਕੇ ਗਏ, ठीकर फोर दली सिर प्रभ कुबुर किया पयान तेग बहादुर सी क्रिया करी ना किनू आन तेग बहादुर के चलत भयो जगत को शोक खै 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 सब जग भयो जय 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 सुरलोक परमात्मा दे घर विचो जय जयकार दी आवाज पई आउंदी सी। गुरमुख एक अदीब दे शब्द मैनू बड़े पाए कहिंदे ने आखर मां तू अपना पुत्र तोरे ते अपने कालजे ते खत रख के देख जदों गुरु तेग बहादुर जी दा सीस धड़ तो वाह कीता गया मात नानकी ने आनंदपुर अपने कालजे नू कुट के पकड़ लिया क्योंकि आंदरा ने मां दे अंदर नू तू पई है। भाई जैता तुरिया फिरदा है चार चुफेरे हनेरी चुल गई चक्कड़ चुल गया इत्थे तुसी थोड़ी जी तवज्जो दिया जे हनेरी आई लोग घरां नू चले गए ते गुरु का लाल भाई जैता वह मौके दी ताड़ विच है कि हे मेरी सच्ची सरकार साडा दिल्ली विच रहण दा की फायदा जे तेरा पवित्र धड़ ते शीस ना आपां सांभ सके। गुरमुख इको दम रात दे हनेरे विच अगे वध्या 11 नवंबर सन 1675 दी शाम खै भाई जैता अगे वध्या इस प्रसंग वल तुसी थोड़ा जिहा ध्यान देना हो सकदा कि आप विचों पहला ने पहला सुनिया भी होवे जाना क्योंकि असी इको गल करने हां कि शीस लैके आनंदपुर चला गया कला आनंदपुर नहीं शीस दी इंतजार करदे पए सन सिख क्योंकि गुरु तेग बहादुर सारिया थावां ते सहायता करन वाले ने। सह भाई जैता जी अगे वधे इको दम सतगुरु दे शीस नूं धरती तो चुकिया अखां दे अथरू पी गया अंदर दे खौकियां नूं अंदर ही दबा गया सच्ची सरकार दा शीश चुकिया ते कपड़े विच लपेट के कुट के अपने सीने नाल ला के कहा सच्चे पातशाह हुण सिख दे सिर ते हाथ रखी मैं शीश तेरे पुत्र को लैके चलिया मैं शीश तेरी माता को लैके चलिया सिख दे अंग संग रही इन्नी देर नूं गड्ढे लंघे लखी शाह वणजारा लंघिया ते लखी शाह वणजारा कौन कह भाई साहब भाई मनी सिंह जी दे सौरा ने भाई मनी सिंह होना दी सुपत्नी बीबी सीतो भाई लखी शाह वणजारे दी बच्ची कह गड्ढे लंघे ने लखी शाह वणजारा कहिंदा कादा तू शाह है जे गुरु तेग बहादुर दा धड़ चुरस्ते विच रुलदा रहे धड़ चुकिया गड्ढे ते रखिया ते अपने घर नूं लै तुरिया। मैं पिछले दिन अर्ज कीती सी मेरे गुरु तेग बहादुर सच्चे पातशाह तुहानू दो शाह मिले एक शाह बाबा बकाला साहब की धरती ते मिलिया वह भी शाह सी ते उहने तेनू भोरे विचों तरले करके बाहर लियांदा ते पल्लू फेर के क्या लोको भुल्लो ना गुरु लब गया जे एक शाह तेरे धड़ नूं दिल्ली दे चांदनी चौंक विच मिलिया ते जिहड़ा घर नूं फूक के कहिंदा लोको मेरे घर दे नेड़े ना आयो अज मेरा सब कुछ ही फूकिया गया। एक पंजाबी दा विद्वान लिखता है कहिंदा एक शाह ने शाह दे शाह नूं तुसीं इहदे अर्थ समझ जाओगे एक शाह ने मक्खण शाह ने एक शाह ने शाह दे शाह नूं जग दे विच इंज प्रगटाया गुरु लादो रे गुरु लादो रे गुरु लादो रे कोठे चाड़ू सरौला पाया एक शाह ने शाह दे शाह दा धड़ दिल्ली विच इंज लुकाया अपने हथी अपने सामने गुरु शरीर नूं लांबू लाया एक शाह ने गुरु नूं प्रगटाया एक शाह ने गुरु नूं लुकाया उहने अपना फर्ज निभाया उहने अपना फर्ज निभाया दोनों ने अपना अपना फर्ज अदा किया। शाम की रात जदों खनेरा पे भाई जैते ने शीश चुकिया गुरमुख पहले दिन इस गुरु के लाल ने 40 किलोमीटर पंध किया भाई जैता तुरिया जाता है ते नाल अरदासा करता गुरु तेग बहादुर सच्चे पातशाह हुण सहायता करी ध्यान दिया जे 5 पड़ां किते ने इस गुरु के लाल ने ते मैं वो साखियां तुहाडे नाल सांझियां करनियां चाहना जिन्हां इतिहासकारां ने एक एक थां ते जा के लोकां तो पुछिया ते फिर पता लगा गुरु तेग बहादुर जी दा शीस भी रहमतां वड़दा गया पहला दिल्ली तो रात नूं चुरिया शीस नूं अपने सीने नाल ला के इन्हें दिल्ली तो टप के यूपी विच एक थां है
ਬਾਗਪਤ, ਉਹਨੂੰ ਬਾਗਪਟ ਵੀ ਕਹਿੰਦੇ ਨੇ। ਪਹਿਲਾ ਪੜਾਅ ਇਹਨੇ ਬਾਗਪਟ ਕੀਤਾ ਹੈ। ਇੱਥੇ ਇੱਕ ਦਰਗਾਹ ਸੀ, ਉਸ ਦਰਗਾਹ ਦੇ ਉੱਤੇ ਇੱਕ ਮੁਸਲਮਾਨ ਸੂਫੀ ਵਕੀਰ ਸੀ, ਉਹਦਾ ਨਾਮ ਸੀ ਹਜ਼ਰਤ ਵਾਉਦੀਨ, ਸ਼ੇਖ ਹਜ਼ਰਤ ਵਾਉਦੀਨ। ਭਾਈ ਜੈਤਾ ਦਿਨ ਚੜ੍ਹਦਾ ਪਿਆ, 12 ਨਵੰਬਰ ਦੀ ਸਵੇਰ ਹੁੰਦੀ ਪਈ ਹੈ, ਲੁਕਦਾ ਹੋਇਆ ਇੱਕੋ ਦਮ ਇਸ ਦਰਗਾਹ ਦੇ ਕੋਲ ਗਿਆ ਅਤੇ ਇਸ ਸ਼ੇਖ ਹਜ਼ਰਤ ਵਾਉਦੀਨ ਨੇ ਪੁੱਛਿਆ, ਤੂੰ ਕੌਣ? ਕਹਿਣ ਲੱਗਾ, ਜੇ ਸੱਚ ਪੁੱਛੇ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ। ਹਜ਼ਰਤ ਵਾਉਦੀਨ ਕਹਿੰਦਾ, ਗੁਰੂ ਤੇਗ ਬਹਾਦਰ ਦਾ ਸਿੱਖ? ਕਹਿੰਦਾ ਹਾਂ। ਕਹਿੰਦਾ, ਸੁਣਾ ਗੁਰੂ ਤੇਗ ਬਹਾਦਰ ਜੀ ਕਿੱਥੇ ਨੇ? ਇੱਕੋ ਦਮ ਸ਼ੀਸ਼ ਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ, ਕਿਤੇ ਮੇਰੇ ਗੁਰੂ ਦਾ ਸ਼ੀਸ਼ ਨਾ ਮੇਰੇ ਤੋਂ ਕੋਈ ਖੋਹ ਲਵੇ। ਕਹਿੰਦੇ ਨੇ, ਭਰੇ ਹੋਏ ਗਲੇ ਨਾਲ ਕਿਹਾ ਕਿ ਗੁਰੂ ਜੀ ਸ਼ਹੀਦ ਹੋ ਗਏ ਨੇ, ਸੀਸ ਲੈ ਕੇ ਅਨੰਦਪੁਰ ਚੱਲਿਆ ਵਾਂ, ਤੁਸੀਂ ਮੇਰੀ ਕੁਝ ਮਦਦ ਕਰ ਸਕਦੇ ਹੋ? ਹਜ਼ਰਤ ਵਾਉਦੀਨ ਨੇ, ਸ਼ੇਖ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦੇਖਿਆ ਅਤੇ ਸਜਦਾ ਕਰਕੇ ਰੋ ਪਿਆ। ਕਹਿਣ ਲੱਗਾ, ਸਿੱਖਾਂ ਤੁਰਿਆ ਕਦੋਂ ਦਾ ਹੈ? ਕਹਿੰਦਾ, ਰਾਤ ਦਾ ਚੱਲਿਆ ਵਾਂ, ਇੱਕ ਖਿੰਨ ਨਹੀਂ ਕਿਤੇ ਰੁਕਿਆ। ਅਤੇ ਇਸ ਬਾਗਪਤ ਵਿੱਚ ਇੱਕ ਹਿੰਦੂ ਵੀਰ ਸੀ, ਉਹਦਾ ਨਾਮ ਸੀ ਭਾਈ ਕ੍ਰਿਸ਼ਨ ਪਾਲ। ਇਸ ਹਜ਼ਰਤ ਸ਼ੇਖ ਵਾਉਦੀਨ ਨੇ ਭਾਈ ਸਾਹਿਬ ਭਾਈ ਜੈਤੇ ਨੂੰ ਉਸੇ ਵੇਲੇ ਉਸ ਹਿੰਦੂ ਵੀਰ ਦੇ ਘਰ ਪਹੁੰਚਾ ਦਿੱਤਾ। ਰਾਤ ਦਾ ਕੁਝ ਖਾਧਾ ਪੀਤਾ ਨਹੀਂ। ਕਹਿੰਦੇ ਨੇ, ਉਸ ਹਿੰਦੂ ਵੀਰ ਕ੍ਰਿਸ਼ਨ ਪਾਲ ਨੇ ਭਾਈ ਜੈਤੇ ਦੇ ਪ੍ਰਸ਼ਾਦ ਪਾਣੀ ਦਾ ਪ੍ਰਬੰਧ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ਼ ਨੂੰ ਦੇਖਦਾ ਰਿਹਾ। 12 ਨਵੰਬਰ ਦਾ ਦਿਨ ਚੜ੍ਹਿਆ ਅਤੇ ਭਾਈ ਸਾਹਿਬ ਨੇ ਆਰਾਮ ਨਹੀਂ ਕੀਤਾ। ਤੁਸੀਂ ਗਿਣਤੀ ਕਰੀ ਜਾਇਓ ਕਿ 11 ਸ਼ਾਮ ਨੂੰ ਰਾਤ ਤੁਰਿਆ, 12 ਨੂੰ ਬਾਗਪਤ ਪਹੁੰਚੇ ਨੇ ਅਤੇ ਜਦੋਂ ਸੂਰਜ ਚੜ੍ਹ ਆਇਆ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਵਾਲੀ ਜਿਸ ਚਾਦਰ ਵਿੱਚ ਇਹਨੇ ਲਪੇਟਿਆ ਸੀ, ਕਈ ਸੱਜਣ ਟੋਕਰੀ ਦਾ ਜ਼ਿਕਰ ਕਰਦੇ ਨੇ, ਉਸ ਚਾਦਰ ਨੂੰ ਖੂਨ ਨਾਲ ਲੱਥਪਤ ਹੋਈ ਨੂੰ ਚਾਦਰ ਨੂੰ ਪਰਤ ਕੇ ਬਦਲ ਲਿਆ ਹੈ। ਇੱਥੋਂ ਤੁਰਿਆ ਅਤੇ ਸਿੱਧੇ ਰਸਤੇ ਨਹੀਂ, ਜੰਗਲ ਦੀਆਂ ਝਾੜੀਆਂ ਨੂੰ ਮਿੱਧਦਾ, ਕੰਢਿਆਂ ਨੂੰ ਲਤਾੜਦਾ। 12 ਨਵੰਬਰ ਦਾ ਸਾਰਾ ਦਿਨ ਭਾਈ ਸਾਹਿਬ ਭਾਈ ਜੇਤਾ ਜੀ ਮਾਨੋ ਪਵਨ ਬਣ ਕੇ ਦੌੜਦੇ ਰਹੇ। ਉੱਧਰ ਸ਼ਾਮ ਦਾ ਸੂਰਜ ਢਲ ਗਿਆ, ਇੱਧਰ ਸਿੱਖ ਥੱਕ ਗਿਆ, ਸਾਰਾ ਦਿਨ ਤੁਰਦਾ ਰਿਹਾ। ਪਰ ਬਾਣੀ ਪੜ੍ਹਦਿਆਂ ਸਾਹਮਣੇ ਦੇਖਿਆ ਕਿ ਜਰਨੈਲੀ ਸੜਕ ਸੀ, ਜਿਹਨੂੰ ਤੁਸੀਂ ਅੱਜ ਜੀਟੀ ਰੋਡ ਹਾਈਵੇ ਕਹਿੰਦੇ ਹੋ, ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਸੀ। ਬਾਗਪਤ ਤੋਂ ਤੁਰਿਆ ਅਤੇ ਤਰਾਵੜੀ ਆ ਪਹੁੰਚਿਆ। ਚਿੱਤ 'ਚ ਆਇਆ, ਰਾਤ ਪੈ ਗਈ ਹੈ, ਜੰਗਲ ਦਾ ਰਸਤਾ ਮਣਾ ਕਿਹੜੇ ਪਾਸੇ ਜਾਏਗਾ? ਅਤੇ ਇੱਥੇ ਨਵਾਬ ਦਾ ਕਿਲ੍ਹਾ ਸੀ ਅਤੇ ਕਿਲ੍ਹੇ ਦੇ ਨਾਲ ਇੱਕ ਜੋੜ ਇੱਕ ਛੱਪੜ ਸੀ ਅਤੇ ਇੱਥੇ ਧੋਬੀ ਆ ਕੇ ਕੱਪੜੇ ਧੋਂਦੇ ਸਨ। ਭਾਈ ਜੈਤਾ ਝਾੜੀਆਂ ਤੋਂ ਓਹਲੇ ਲੁਕਦਾ ਹੋਇਆ ਥਾਂ ਭਾਲਦਾ ਕਿ 2 ਘੜੀਆਂ ਕਿਤੇ ਟਿਕ ਕੇ ਬਹਿ ਜਾਂਗਾ, ਥੋੜ੍ਹਾ ਜਿਹਾ ਆਰਾਮ ਕਰਾਂ, ਸਵੇਰੇ ਤਾਰਿਆਂ ਦੀ ਲੋਏ ਲੋਏ ਫਿਰ ਅੱਗੇ ਨੂੰ ਚੱਲ ਪਵਾਂਗਾ। ਜਦੋਂ ਇਹ ਝਾੜੀਆਂ ਵਿੱਚ ਤੁਰਦਾ ਪਿਆ ਅਤੇ ਇਹਦੇ ਪੈਰਾਂ ਨਾਲ ਮਿੱਧਦੇ ਹੋਏ ਕੱਖਾਂ ਦੀ ਆਵਾਜ਼, ਇੱਕ ਧੋਬੀ ਕੱਪੜੇ ਪਿਆ ਧੋਂਦਾ ਸੀ, ਉਹ ਕੱਪੜੇ ਬੰਨ੍ਹ ਕੇ ਲਿਜਾਣ ਲੱਗਾ ਅਤੇ ਦੇਖਿਆ ਇਹਨਾਂ ਝਾੜੀਆਂ ਦੇ ਓਹਲੇ ਕੋਈ ਆਦਮੀ। ਆਵਾਜ਼ ਦਿੱਤੀ, ਤੂੰ ਕੌਣ ਹੈ? ਅਤੇ ਭਾਈ ਜੈਤੇ ਤੋਂ ਰਿਹਾ ਨਾ ਗਿਆ, ਇੰਜ ਲੱਗਾ ਆਵਾਜ਼ ਆਪਣਿਆਂ ਦੀ ਹੈ, ਆਵਾਜ਼ ਕਿਸੇ ਗੁਰੂ ਤੇਗ ਬਹਾਦਰ ਦੇ ਸਿੱਖ ਦੀ ਹੈ। ਕੱਪੜੇ ਲਪੇਟਦਾ ਹੋਇਆ ਕਹਿੰਦਾ, ਤੂੰ ਕੌਣ ਹੈ? ਅਤੇ ਭਾਈ ਜੈਤਾ ਕਹਿੰਦਾ, ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ। ਕਹਿਣ ਲੱਗਾ, ਸਿੱਖ ਹੋਵੇ ਅਤੇ ਸਿੱਖ ਦਾ ਘਰ ਪਿੰਡ ਵਿੱਚ ਹੋਵੇ ਅਤੇ ਝਾੜੀਆਂ ਦੇ ਓਹਲੇ ਰਾਤ ਰਹੇ? ਆਹ ਗੁਰੂ ਤੇਗ ਬਹਾਦਰ ਦੇ ਸਿੱਖਾਂ, ਆਹ ਮੇਰੇ ਸਤਿਗੁਰੂ ਦੇ ਪਿਆਰੇ ਲਾਲ, ਮੈਂ ਖਾਂ ਤਾਂ ਗਰੀਬ ਜਿਹਾ, ਕੱਪੜੇ ਧੋ ਕੇ ਅਸੀਂ ਗੁਜ਼ਾਰਾ ਕਰਨੇ ਹਾਂ, ਮੈਂ ਰਾਤ ਤੈਨੂੰ ਝਾੜੀਆਂ ਵਿੱਚ ਨਹੀਂ ਰਹਿਣ ਦੇਣਾ, ਆ ਮੈਂ ਤੈਨੂੰ ਆਪਣੇ ਘਰ ਵਿੱਚ ਜੋ ਕੁਛ ਹੈ ਮੈਂ ਹਾਜ਼ਰ ਕਰ ਦੇਣਾ ਵਾਂ। ਭਾਈ ਜੈਤਾ ਨਿਕਲਿਆ ਬਾਹਰ, ਇਹਨੇ ਸੀਸ਼ ਨੂੰ ਉਸੇ ਤਰ੍ਹਾਂ ਸੀਨੇ ਨਾਲ ਲਾਇਆ, ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ, ਅਤੇ ਚੁੱਪ ਕਰਕੇ ਉਸ ਧੋਬੀ ਦੇ ਘਰ ਚਲਾ ਗਿਆ। ਉਸ ਧੋਬੀ ਦਾ ਨਾਮ ਸੀ ਭਾਈ ਦੇਵਾ ਰਾਮ। ਮੈਂ ਨਾਮ ਵੀ ਅਰਜ਼ ਕਰੀ ਜਾਂਦਾ ਜਿੱਥੇ ਜਿੱਥੇ ਰੁਕੇ। ਭਾਈ ਦੇਵਾ ਰਾਮ ਦੇ ਘਰ ਚਲੇ ਗਏ ਅਤੇ ਰਸਤੇ ਵਿੱਚ ਭਾਈ ਦੇਵਾ ਰਾਮ ਨੇ ਆਪ ਕੱਪੜਿਆਂ ਦੀ ਪੰਡ ਚੁੱਕੀ ਅਤੇ ਭਾਈ ਜੈਤੇ ਨੂੰ ਪੁੱਛਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਰਾਜੀ ਖੁਸ਼ੀ ਦੱਸੋ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕੋਈ ਸੁਣਾ ਬਾਤ। ਹੁਣ ਭਾਈ ਜੈਤਾ ਗਲੀ ਵਿੱਚ ਲੰਘਦਾ ਕੀ ਦੱਸੇ ਕਿ ਜਿਸ ਗੁਰੂ ਦੀ ਗੱਲ ਸੁਣਨੀ ਚਾਹੁੰਦਾ ਉਸ ਗੁਰੂ ਦਾ ਸਿਰ ਤਾਂ ਮੈਂ ਸੀਨੇ ਨਾਲ ਲਾ ਕੇ ਤੇਰੇ ਘਰ ਆ ਗਿਆ। ਕਹਿਣ ਲੱਗਾ ਸਿੱਖਾ ਗੁਰੂ ਤੇਗ ਬਹਾਦਰ ਜੀ ਦੀ ਕੋਈ ਗੱਲ ਸੁਣਾ। ਜੈਤਾ ਚੁੱਪ ਕਰ ਗਿਆ, ਕੁਛ ਨਹੀਂ ਬੋਚੇ ਭਾਈ ਜੈਤਾ ਜੀ। ਘਰ ਗਿਆ, ਆਵਾਜ਼ ਦਿੱਤੀ ਭਾਈ ਦਵਾ ਰਾਮ ਨੇ, ਭਾਗਵਾਨੇ ਦੇਖ ਅੱਜ ਗੁਰੂ ਤੇਗ ਬਹਾਦਰ ਦਾ ਸਿੱਖ ਸਾਡੇ ਘਰ ਆਇਆ ਹੈ। ਉਹਨੇ ਦੀਵਾ ਬਾਲਿਆ, ਭਾਈ ਜੈਤੇ ਦਾ ਚਿਹਰਾ ਦੀਵੇ ਦੀ ਲੋਹ ਵਿੱਚ ਦੇਖਿਆ ਅਤੇ ਕਹਿਣ ਲੱਗੇ ਲਿਆ ਜੋ ਹੱਥ ਵਿੱਚ ਪਕੜੀ ਸਾਨੂੰ ਪਕੜਾ ਦੇ, ਕੋਈ ਖਜ਼ਾਨਾ ਹੈ? ਭਾਈ ਜੈਤਾ ਕਹਿੰਦਾ ਇਹ ਉਹ ਖਜ਼ਾਨਾ ਹੈ ਜਿਹੜਾ ਜਿੰਦ ਵਾਰ ਕੇ ਵੀ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਜਿੰਦ ਬਦਲੇ ਵੀ ਨਹੀਂ ਦਿੱਤਾ ਜਾ ਸਕਦਾ। ਕਹਿਣ ਲੱਗੇ ਲਿਆ ਅਸੀਂ ਸਾਂਭ ਦਿੰਦੇ ਹਾਂ। ਅਤੇ ਨਾਲੇ ਕਹਿਣ ਲੱਗੇ ਇੱਕ ਕੰਮ ਕਰੀ, ਗੁਰੂ ਤੇਗ ਬਹਾਦਰ ਜੀ ਕੋਲ ਜਾਏ ਅਤੇ ਉਹਨਾਂ ਨੂੰ ਕਈ ਸੱਚੇ ਪਾਤਸ਼ਾਹ ਗਰੀਬੀ ਹੈ, ਬਸਤਰ ਤੇਰੇ ਲਈ ਤਿਆਰ ਕਰਕੇ ਰੱਖਿਆ ਹੈ, ਕਿਤੇ ਲੰਘਦੇ ਆਉਂਦਿਆਂ ਦੇ ਚਰਨ ਪੈ ਜਾਂਦੇ ਅਤੇ ਇੱਕ ਚਾਦਰ ਤੇਰੇ ਚਰਨਾਂ ਵਿੱਚ ਭੇਟ ਕਰਨੀ ਸੀ। ਗੁਰਮੁਖੋ, ਗੁਰੂ ਦਾ ਸੀਸ ਵੀ ਸਿੱਖ ਦੀ ਅਰਦਾਸ ਹੁੰਦਾ ਪਿਆ ਹੈ, ਕਿਉਂਕਿ ਸਭ ਥਾਈਂ ਖੋਏ ਸਹਾਇ ਗੁਰੂ ਤੇਗ ਬਹਾਦਰ ਮਿਲਣ। ਅਤੇ ਕਈ ਕਿ ਗਰੀਬ ਧੋਬੀ ਸਿੱਖ ਤੈਨੂੰ ਚੇਤੇ ਕਰਦਾ ਸੀ। ਭਾਈ ਜੈਤਾ ਜਿਹੜੇ ਅਜੇ ਤੀਕਰਾ ਚੁੱਪ ਸੀ, ਕਹਿੰਦਾ ਦੀਵਾ ਲਿਆਓ। ਦੀਵਾ ਕੋਲ ਲਿਆਂਦਾ, ਇੱਕ ਇੱਕ ਪਰਤ ਚਾਦਰ ਦੀ ਲਾਈ ਗਿਆ। ਮਨ ਨੇ ਸੋਚਿਆ ਧੋਬੀ ਨੇ ਪਤਾ ਨਹੀਂ ਕੀ ਦਿਖਾਉਣ ਲੱਗਾ ਹੈ। ਜਦੋਂ ਇੱਕ ਇੱਕ ਚਾਦਰ ਦੀ ਪਰਤ ਖੋਲ੍ਹੀ ਗਿਆ, ਅਖੀਰ 'ਤੇ ਜਿਹੜੀ ਚਾਦਰ ਦੀ ਤੈਅ ਸੀ ਉਹਦੇ ਨਾਲ ਥੋੜ੍ਹਾ ਜਿਹਾ ਖੂਨ ਲੱਗਾ। ਅਖੀਰਲਾ ਪਰਤਾ ਲਾਇਆ ਅਤੇ ਕੀ ਦੇਖਦੇ ਨੇ, ਗੁਰੂ ਤੇਗ ਬਹਾਦਰ ਜੀ ਦਾ ਸੀਸ ਹੈ। ਸੀਸ ਦਿਖਾਇਆ, ਆਪ ਇੱਕ ਪਾਸੇ ਬੈਠ ਗਿਆ, ਕੁਛ ਨਹੀਂ ਬੋਲਿਆ, ਆਪ ਥੱਲੇ ਬੈਠ ਗਿਆ, ਮੰਜੇ ਦੇ ਉੱਤੇ ਸੀਸ ਰੱਖਿਆ। ਉਸ ਧੋਬੀ ਦੀਆਂ ਭੁੱਬਾਂ ਨਿਕਲ ਗਈਆਂ, ਹੇ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕਰਨੇ ਸਨ, ਕਿਹੜੇ ਰੂਪ ਵਿੱਚ ਆ ਗਿਆ ਹੈ? ਕਹਿੰਦੇ ਨੇ ਉਸ ਵੇਲੇ ਭਾਈ ਜੈਤੇ ਦੇ ਚਰਨ ਪਕੜ ਕੇ ਕਿਹਾ, ਐ ਗੁਰੂ ਕੇ ਲਾਲ ਤੇਰੇ ਚਰਨਾਂ ਤੋਂ ਕੁਰਬਾਨ ਜਾਈਏ, ਦੱਸ ਅਸੀਂ ਤੇਰੀ ਸੇਵਾ ਕੀ ਕਰ ਸਕਦੇ ਹਾਂ। ਸਾਰੇ ਦਿਨ ਦਾ ਥੱਕਾ ਸੀ, ਰੋਟੀ ਪਾਣੀ ਤਿਆਰ ਕੀਤਾ। ਭਾਈ ਜੈਤੇ ਨੂੰ ਲੰਘਣਾ ਕੀ ਸੀ, ਥੋੜ੍ਹੀ ਜਿਹੀ ਰੋਟੀ ਖਾਧੀ ਅਤੇ ਬਿਲਕੁਲ ਇੱਕ ਪਾਸੇ ਬੈਠ ਗਏ। ਅਤੇ ਉਸ ਪਰਿਵਾਰ ਭਾਈ ਦੇਵਾ ਰਾਮ ਨੇ ਕਿਹਾ, ਸਿੱਖਾ ਤੂੰ ਆਰਾਮ ਕਰ, ਅੱਜ ਸਾਰੀ ਰਾਤ ਅਸੀਂ ਸੀਸ ਦੀ ਸੇਵਾ ਕਰਾਂਗੇ। ਸਿੱਖ ਤਵਾਰੀ ਕਹਿੰਦੀ ਹੈ, ਜਿਹੜੀ ਚਾਦਰ ਭੇਟ ਕਰਨੀ ਸੀ ਉਹ ਚਾਦਰ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਰੱਖ ਦਿੱਤਾ ਅਤੇ ਸਾਰੀ ਰਾਤ ਭਾਈ ਦੇਵਾ ਰਾਮ ਬਸਤਰ ਨੂੰ ਚੌਰ ਬਣਾ ਕੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਉੱਤੇ ਚੌਰ ਕਰਦਾ ਰਿਹਾ। ਨਾਲੇ ਬੈਰਾਗ ਵਿੱਚ ਦੋਨੋਂ ਜੀ ਰੋਈ ਗਏ, ਨਾਲੇ ਸੀਸ ਨੂੰ ਚੌਰ ਕੀਤਾ। ਅੱਧੀ ਰਾਤ ਲੰਘੀ, ਭਾਈ ਜੈਤਾ ਉੱਠਿਆ, ਕਮਰ ਸਿੱਧੀ ਕੀਤੀ ਸੀ, ਕੇਵਲ ਉੱਠ ਕੇ ਇਸ਼ਨਾਨ ਕੀਤਾ। ਕਹਿਣ ਲੱਗਾ ਲਿਆਓ ਗੁਰੂ ਸੱਚੇ ਪਾਤਸ਼ਾਹ ਜੀ ਦਾ ਸੀਸ। ਕਹਿੰਦੇ ਨੇ ਉਸੇ ਵੇਲੇ ਸੀਸ ਉਸ ਚਾਦਰ ਵਿੱਚ ਲਪੇਟ ਕੇ ਭਾਈ ਜੈਤੇ ਦੇ ਨੇਤਰ ਸਿਮ ਆਏ, ਸੱਚੇ ਪਾਤਸ਼ਾਹ ਅਸੀਂ ਤੁਰ ਕੇ ਤਾਂ ਦੇਖੀਏ, ਤੂੰ ਤਾਂ ਗੁਰੂ ਤੇਗ ਬਹਾਦਰ ਸੀਸ ਦੇ ਰੂਪ ਵਿੱਚ ਵੀ ਸਿੱਖਾਂ ਨੂੰ ਨਿਵਾਜੀ ਜਾ ਰਿਹਾ। ਚਾਦਰ ਵਿੱਚ ਸੀਸ ਲਪੇਟਿਆ, ਭਿੰਨੀ ਰੈਨੜੀਏ ਸੀ, ਤਾਰੇ ਚਮਕਦੇ ਸਨ। ਸਿੱਖ ਵਾਹੋਦਾਈ ਤਰਾਵੜੀ ਤੋਂ ਇਹ ਦੂਜਾ ਪੜਾਅ ਸੀ ਤਰਾਵੜੀ, ਪਹਿਲਾ ਬਾਗਪਟ ਦੂਜਾ ਤਰਾਵੜੀ, ਇੱਕੋ ਦਮ ਸੀਸ ਹਨੇਰੇ ਵਿੱਚ ਲੈ ਕੇ ਫਿਰ ਵਾਹੋਦਾਈ ਤੁਰ ਪਿਆ। ਜੰਗਲ ਨੂੰ ਮਿੱਧਦਾ ਹੋਇਆ ਅੰਬਾਲੇ ਵਾਲੇ ਪਾਸੇ ਨੂੰ ਚੱਲਿਆ, ਤੀਜਾ ਪੜਾਅ ਕਰ ਲੱਗਾ, ਟਾਂਗਰੀ ਨਦੀ ਆਈ। ਦੋ ਦਿਨ ਦਾ ਥੱਕਿਆ ਹੈ, ਕਿੰਨਾ ਕੁ ਤੁਰਦਾ। ਟਾਂਗਰੀ ਨਦੀ ਦੇ ਕਿਨਾਰੇ ਇੱਕ ਜੰਡ ਸੀ, ਥੱਕ ਗਿਆ, ਸੀਸ ਨੂੰ ਉੱਥੇ ਜੰਡ ਦੇ ਕੋਲ ਰੱਖਿਆ ਅਤੇ ਆਪ ਜੰਡ ਦੀ ਢੋਹ ਲਾ ਕੇ ਕੁਝ ਸਮਾਂ ਬੈਠ ਗਿਆ। ਲੰਘਣ ਵਾਲਿਆਂ ਨੂੰ ਪੁੱਛਦਾ ਕਿ ਸ਼ਾਮ ਪੈਂਦੀ ਪਈ ਹੈ, ਇੱਥੇ ਕੋਈ ਸਿੱਖਾਂ ਦਾ ਘਰ ਹੈ, ਕੋਈ ਸਿੱਖ ਹੈ? ਉੱਤਰ ਮਿਲਿਆ, ਤੂੰ ਕੈਂਥ ਮਾਜਰੀ ਚਲਾ ਜਾ, ਅੰਬਾਲੇ ਵਿੱਚ ਅੱਜ ਇਹ ਸਥਾਨ ਹੈ। ਪਹਿਲਾਂ ਇਹਨੇ ਅੰਬਾਲੇ ਪ੍ਰਵੇਸ਼ ਕਰਨ ਤੋਂ ਪਹਿਲਾਂ ਟਾਂਗਰੀ ਨਦੀ ਦੇ ਕਿਨਾਰੇ ਜੰਡ ਦੇ ਥੱਲੇ ਸੀਸ ਰੱਖਿਆ। ਹੁਣ ਗੁਰਮੁਖੋ, ਇਸ ਸਿੱਖ ਦੇ ਚਰਨਾਂ ਨੂੰ ਕਿਉਂ ਨਹੀਂ ਮੱਥੇ ਟੇਕਾਂਗੇ ਜਿਹੜਾ ਇੰਨੀ ਵੱਡੀ ਹਨੇਰੀ ਜ਼ੁਲਮ ਦੀ ਚੀਰ ਕੇ ਤਨ ਦੀ ਨਾ ਪਰਵਾਹ ਕਰਦਿਆਂ ਹੋਇਆ ਸੀਸ ਲੈ ਕੇ ਤੁਰਿਆ ਹੈ। ਕੈਂਥ ਮਾਜਰੀ ਚਲਾ ਜਾ, ਉੱਥੇ ਕੁਝ ਹਿੰਦੂਆਂ ਦੇ ਪਰਿਵਾਰ ਨੇ, ਕੁਝ ਸੈਣੀ ਪਰਿਵਾਰ ਨੇ, ਦੱਸਣ ਵਾਲੇ ਨੇ ਦੱਸਿਆ, ਕੁਝ ਰਾਮਦਾਸੀਏ ਨੇ। ਸ਼ਾਮ ਸੂਰਜ ਢਲਣ ਤੋਂ ਬਾਅਦ ਭਾਈ ਜੈਤਾ ਜੀ ਕੈਂਥਰੀ ਮਾਜਰੀ ਗਏ, ਉਸ ਮਹੱਲੇ ਵਿੱਚ ਕੈਂਥ ਮਾਜਰੀ ਪਹੁੰਚੇ ਅਤੇ ਕੀ ਦੇਖਦੇ ਨੇ, ਇੱਥੇ ਇੱਕ ਰਾਮਦਾਸੀਆ ਮਿਲਿਆ। ਉਹਦਾ ਨਾਮ ਸੀ ਭਾਈ ਰਾਮਦੇਵ ਜੀ, ਪਹਿਲਾ ਸੀ ਦੇਵਾ ਰਾਮ, ਇਹ ਸੀ ਭਾਈ ਰਾਮਦੇਵ ਜੀ। ਇਹਨੂੰ ਕਹਿਣ ਲੱਗੇ ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ, ਇੱਕ ਰਾਤ ਰਹਿਣਾ ਹੈ, ਮੈਨੂੰ ਘਰ ਤੂੰ ਰੱਖ ਸਕਣੇ? ਉਹ ਕਹਿੰਦਾ ਹਾਂ ਆ ਗੁਰੂ ਤੇਗ ਬਹਾਦਰ ਤਾਂ ਸਾਡੇ ਲਈ ਜ਼ੁਲਮ ਸਹਾਰਨ ਵਾਸਤੇ ਗਏ ਨੇ, ਕਿਉਂ ਨਹੀਂ ਤੂੰ ਆ ਸਕਦਾ? ਰਾਤ ਘਰ ਲੈ ਗਿਆ। ਉਹਨੇ ਕਿਹਾ ਲਿਆ ਮੈਨੂੰ ਬਸਤਰ ਵਿੱਚ ਜੋ ਲਪੇਟੀ, ਦਿਖਾ ਕੀ ਹੈ ਤੇਰੇ ਕੋਲ। ਰਾਤ ਦੇ ਦੀਵੇ ਦੀ ਲੋਹ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਤੀਜੀ ਵਾਰੀ ਸੀਸ ਵਿਰ ਖੋਲ੍ਹਿਆ। ਰਾਮਦੇਵ ਨੇ ਦਰਸ਼ਨ ਕੀਤੇ, ਚੌਵਾਲ ਚਰਕੋ ਦਮ ਸੀਸ ਦੇ ਚਾਹਮਣ ਸਾਹਮਣੇ ਡਿੱਗ ਪਿਆ, ਕੁਛ ਨਹੀਂ ਬੋਲਿਆ। ਸਾਰੀ ਰਾਤ ਮੰਜੀ 'ਤੇ ਸੀਸ ਰੱਖ ਕੇ, ਗੁਰੂ ਤੇਗ ਬਹਾਦਰ ਜੀ ਦੇ ਸੀਸ ਵਾਲੀ ਮੰਜੀ 'ਤੇ ਆਪਣਾ ਸਿਰ ਰੱਖ ਕੇ ਰੋਂਦਾ ਰਿਹਾ। ਅੰਬਾਲੇ ਤੋਂ ਚੱਲੇ ਨੇ ਅਤੇ ਨਾਭਾ ਸਾਹਿਬ ਦੇ ਕੋਲ ਜਾ ਪਹੁੰਚੇ, ਜਿੱਥੇ ਆਪਾਂ ਨਾਭਾ ਸਾਹਿਬ ਚੰਡੀਗੜ੍ਹ ਦੇ ਕੋਲ ਜਾਂਦੇ। ਇੱਥੇ ਫਿਰ ਭਾਈ ਸਾਹਿਬ ਨੂੰ ਸ਼ਾਮ ਪੈ ਗਈ, ਹੁਣ ਥੱਕ ਚੁੱਕੇ ਸਨ, ਤਿੰਨ ਚਾਰ ਦਿਨ ਹੋ ਗਏ ਨੇ, ਕੋਈ ਸੁੱਖ ਨਹੀਂ ਸਹੂਲਤ ਨਹੀਂ। ਅਤੇ ਗੁਰਮੁਖੋ, ਇੱਕ ਪਾਸੇ ਜੰਗਲ ਦਾ ਰਸਤਾ, ਦੂਜੇ ਪਾਸੇ ਸੱਚੀ ਸਰਕਾਰ ਦਾ ਸੀਸ, ਅਤੇ ਤੀਜਾ ਮਨ ਵਿੱਚ ਆਉਂਦਾ ਮਣਾ ਜਦੋਂ ਮਾਤਾ ਨਾਨਕੀ ਨੂੰ ਸੀਸ ਦਿਖਾਏਗਾ, ਮਾਤਾ ਗੁਜਰੀ ਨੂੰ ਸੀਸ ਦਿਖਾਏਗਾ, ਉਦੋਂ ਤੂੰ ਕਿਵੇਂ ਫੇਸ ਕਰੇਗਾ ਉਸ ਪਰਿਵਾਰ ਦੇ ਜੀਆਂ ਨੂੰ? ਇਹ ਗਿਆ ਨਾਭਾ ਸਾਹਿਬ ਵਾਲੀ ਥਾਂ, ਅਤੇ ਇੱਥੇ ਵੀ ਝਾੜੀਆਂ ਦੇ ਓਹਲੇ ਲੁੱਕ ਗਿਆ। ਇੱਥੇ ਇੱਕ ਮੁਸਲਮਾਨ ਫਕੀਰ ਸੀ, ਉਹਦਾ ਨਾਮ ਸੀ ਦਰਗਾਹੀ ਸ਼ਾਹ। ਉਹਨੇ ਦੇਖਿਆ ਅਤੇ ਕੋਈ ਆਦਮੀ ਹੈ ਅਤੇ ਸਿਰ ਲੁਕਾਉਂਦਾ ਪਿਆ ਰੁੱਖਾਂ ਦੇ ਥੱਲੇ। ਆਵਾਜ਼ ਦਿੱਤੀ, ਅਜਨਬੀ ਕੌਣ ਖੈਂ? ਅਤੇ ਉੱਤਰ ਮਿਲਿਆ, ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ। ਇਹੀ ਕਹਿ ਗਏ। ਦਰਗਾਹੀ ਸ਼ਾਹ ਕਹਿਣ ਲੱਗੇ, ਤੂੰ ਸਿੱਖ ਹੋ ਕੇ ਲੋਕੇ ਕਿਉਂ ਰਹਿੰਦਾ? ਆ ਮੇਰੇ ਕੋਲ, ਭਾਵੇਂ ਮੇਰੇ ਕੋਲ ਕੱਖਾਂ ਦੀ ਕੁੱਲੀ ਹੈ, ਮੈਂ ਤੈਨੂੰ ਰੁੱਖਾਂ ਥੱਲੇ ਨਹੀਂ ਰਹਿਣ ਦੇਣਾ। ਆਇਆ ਕੋਲ, ਨਾਲੇ ਅੰਦਰ ਵਾੜ ਲਿਆ ਆਪਣੀ ਝੌਂਪੜੀ ਵਿੱਚ, ਅਤੇ ਨਾਲੇ ਕਹਿੰਦਾ ਗੁਰੂ ਤੇਗ ਬਹਾਦਰ ਜੀ ਨੂੰ ਕਹੀ, ਕਿਉਂਕਿ ਅੱਜ ਦੀ ਤਰ੍ਹਾਂ ਕੋਈ ਸੰਚਾਰ ਮੀਡੀਆ ਦਾ ਸਾਧਨ ਨਹੀਂ ਸੀ, ਕਿਸੇ ਨੂੰ ਕੀ ਪਤਾ ਲੱਗੇ ਕਿ ਗੁਰੂ ਤੇਗ ਬਹਾਦਰ ਜੀ ਨਾਲ ਕੀ ਵਾਪਰੀ। ਅੰਦਰ ਦਰਗਾਹੀ ਸ਼ਾਹ ਲਿਜਾ ਕੇ ਕਹਿੰਦਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਕਹੀ ਕਿ ਬੁੱਢਾ ਫਕੀਰ ਤੇਰੇ ਦਰਸ਼ਨਾਂ ਦੀ ਤਾਂਗ ਵਿੱਚ ਬੈਠਾ ਹੈ, ਮੇਰੇ ਦੀਦੇ ਸਹਿਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਗੁਰੂ ਤੇਗ ਬਹਾਦਰ ਨੂੰ ਮੇਰਾ ਸੁਨੇਹਾ ਜ਼ਰੂਰ ਜਾ ਕੇ ਦੇਈ ਕਿ ਬੁੱਢਾ ਫਕੀਰ ਤੇਰੇ ਦਰਸ਼ਨਾਂ ਦੀ ਤਾਂਗ ਵਿੱਚ ਬੈਠਾ ਹੈ। ਜਦੋਂ ਇੰਨੇ ਸ਼ਬਦ ਕਹੇ ਤਾਂ ਭਾਈ ਜੈਤੇ ਨੇ ਚੌਥੀ ਥਾਂ 'ਤੇ ਹੁਣ ਸੀਸ ਖੋਲ੍ਹਿਆ, ਬਸਤਰ ਪਰਾਂ ਕੀਤੇ। ਦਰਗਾਹੀ ਸ਼ਾਹ ਨੂੰ ਕਹਿੰਦਾ ਫਕੀਰ ਬਾਬਾ, ਤੂੰ ਆਤਮਾ ਤੋਂ ਅਰਦਾਸ ਕਰਨਾ ਗੁਰੂ ਤੇਗ ਬਹਾਦਰ ਇੱਕ ਵਾਰੀ ਮੈਨੂੰ ਦਰਸ਼ਨ ਦੇ ਜਾ। ਕਹਿਣ ਲੱਗੇ ਆਹ ਦੇਖ, ਧੜ ਤਾਂ ਨਹੀਂ ਆਇਆ, ਗੁਰੂ ਜੀ ਦੇ ਸੀਸ ਦੇ ਦਰਸ਼ਨ ਕਰ ਲੈ। ਦਰਗਾਹੀ ਸ਼ਾਹ ਮੁਸਲਮਾਨ ਫਕੀਰ ਇੱਕਦਮ ਭੁੱਬਾਂ ਮਾਰ ਕੇ ਰੋ ਪਿਆ, ਕਹਿੰਦਾ ਇਹ ਮਾਜਰਾ ਕੀ? ਅੱਗੋਂ ਦੱਸ ਦਿੱਤਾ ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਨੇ। ਦਰਗਾਹੀ ਸ਼ਾਹ ਬੁੱਢਾ ਫਕੀਰ ਕਹਿੰਦੇ ਨੇ ਸਾਰੀ ਰਾਤ ਦੀਵਾ ਬਾਲ ਕੇ, ਮੈਂ ਇਤਿਹਾਸ ਦੇ ਪੱਤਰੇ ਪੜ੍ਹੇ ਨੇ, ਲੈ ਕੇ ਪੱਲੂ ਆਪਣੇ ਗਲ ਵਿੱਚ ਪਾਏ ਕੱਪੜੇ ਦਾ, ਕਦੀ ਗੁਰੂ ਤੇਗ ਬਹਾਦਰ ਜੀ ਦਾ ਮੱਥਾ ਪੂੰਝੇ, ਕਦੀ ਖਜ਼ੂਰ ਦੇ ਕੇਸ ਝਾੜੇ, ਅਤੇ ਕਦੀ ਆਪਣੇ ਹੱਥ ਵਿੱਚ ਪੱਲੇ ਹੋਏ ਪਕੜੇ ਪੱਲੇ ਨਾਲ ਚੌਰ ਕਰਕੇ ਕਹੇ ਸੱਚੇ ਪਾਤਸ਼ਾਹ ਆਇਆ ਕਿਹੜੇ ਰੂਪ ਵਿੱਚ? ਆਇਆ ਤਾਂ ਮੁਬਾਰਕ ਹੈ, ਪਰ ਕਿਹੜੇ ਰੂਪ ਵਿੱਚ ਇਸ ਬੁੱਢੇ ਨੂੰ ਆ ਕੇ ਦਰਸ਼ਨ ਦਿੱਤੇ ਨਹੀਂ? ਰਾਤ ਪਈ, ਭਾਈ ਜੈਤੇ ਨੇ ਇੱਥੇ ਆਪਣੀ ਇੱਕ ਰਾਤ ਚੌਥੇ ਪੜਾਅ ਦੀ ਬਤੀਤ ਕੀਤੀ। ਸਵੇਰੇ ਅੰਮ੍ਰਿਤ ਵੇਲੇ ਭਾਈ ਜੈਤਾ ਜੀ ਉੱਠੇ ਨੇ ਅਤੇ ਦਰਗਾਹੀ ਸ਼ਾਹ ਨੂੰ ਕਹਿਣ ਲੱਗੇ ਹੁਣ ਵਿਦਿਆ ਦਿਓ। ਕਹਿੰਦੇ ਨੇ ਉਸ ਫਕੀਰ ਨੇ ਨਾ ਆਪਣੇ ਹੱਥਾਂ ਦੇ ਵਿੱਚ ਜਿਵੇਂ ਗੁਰੂ ਨੂੰ ਵਿਦਿਆ ਕਰੀਦਾ, ਸੀਸ ਨੂੰ ਪਕੜ ਕੇ ਆਪਣੀ ਉਸ ਝੌਂਪੜੀ ਤੋਂ ਕੁਝ ਸਮਾਂ ਪੈਰ ਪੱਟ ਕੇ ਅੱਗੇ ਗਿਆ, ਸੀਸ ਪਕੜਿਆ ਅਤੇ ਫਿਰ ਭਾਈ ਜੈਤੇ ਦੀ ਝੋਲੀ ਵਿੱਚ ਪਾ ਦਿੱਤਾ ਅਤੇ ਕਹਿੰਦਾ ਇੱਕ ਕੰਮ ਕਰੀ ਜੈਤਿਆ, ਕਿ ਗੁਰੂ ਗੋਬਿੰਦ ਰਾਏ ਨੂੰ ਕਹੀ ਕਿ ਮੈਂ ਓਨੀ ਦੇਰ ਤੱਕ ਪ੍ਰਾਣ ਨਹੀਂ ਤਿਆਗਣੇ, ਤਿਲਕ ਜੰਨੂ ਦੀ ਰਾਖੀ ਦੀ ਖਾਤਰ ਬਾਪੂ ਨੂੰ ਤੋਰਨ ਵਾਲਿਆ, ਮੈਂ ਘੱਟੋ ਘੱਟ ਤੇਰੇ ਦਰਸ਼ਨ ਕਰਨ ਚਾਹੁੰਦਾ, ਜਿਹੜਾ ਹਿੰਦੁਸਤਾਨ ਦੀ ਪੱਤ ਦੀ ਖਾਤਰ ਆਪਣੇ ਬਾਪ ਦਾ ਸੀਸ ਵਾਰ ਦਿੱਤਾ। ਇੱਕ ਵਾਰੀ ਕਹੀ ਕਿ ਬੁੱਢੜਾ ਫਕੀਰ ਬੈਠਾ ਹੈ, ਕਿਤੇ ਲੰਘਦਾ ਆਉਂਦਾ ਦਰਸ਼ਨ ਦੇ ਦੇਈਂ, ਅਤੇ ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਫਿਰ ਇਸ ਫਕੀਰ ਦਰਗਾਹੀ ਸ਼ਾਹ ਦੇ ਕੋਲ ਗਏ ਸਨ। ਕੁਝ ਸਮੇਂ ਤੋਂ ਬਾਅਦ ਇਹਨੇ ਦਰਸ਼ਨ ਕੀਤੇ ਅਤੇ ਤਾਂ ਆਪਣੇ ਪ੍ਰਾਣ ਤਿਆਗੇ ਸਨ। ਭਾਈ ਜੈਤਾ ਪਹਿਲਾ ਪੜਾਅ ਬਾਗਪਤ ਕੀਤਾ, ਦੂਜਾ ਪੜਾਅ ਤਰਾਵੜੀ ਕੀਤਾ, ਤੀਜਾ ਪੜਾਅ ਅੰਬਾਲੇ ਕੀਤਾ ਅਤੇ ਚੌਥਾ ਪੜਾਅ ਨਾਭਾ ਸਾਹਿਬ ਦਰਗਾਹੀ ਸ਼ਾਹ ਦੇ ਕੋਲ ਕੀਤਾ। ਹੁਣ ਸਾਹਮਣੇ ਉਹ ਕੀਰਤਪੁਰ ਦਿਸਦਾ ਪਿਆ ਹੈ, ਕੀਰਤਪੁਰ ਸਾਹਿਬ ਤੋਂ ਅੱਗੇ ਆਨੰਦਪੁਰ ਖੈ। ਜਿਉਂ ਜਿਉਂ ਭਾਈ ਜੈਤਾ ਪੈਰ ਪੱਟਦਾ ਕੀਰਤਪੁਰ ਵੱਲ, ਤਿਉਂ ਤਿਉਂ ਅੰਦਰ ਤਾਂ ਦ੍ਰਿੜਤਾ ਵਿੱਚ ਹੈ, ਮਨ ਬੈਰਾਗ ਵਿੱਚ ਆਉਂਦਾ ਮਨਾ ਕਿ ਗੁਰੂ ਤੇਗ ਬਹਾਦਰ ਗਏ ਕਿਵੇਂ ਅਤੇ ਸੀਸ ਵਾਪਸ ਕਿਵੇਂ ਆਇਆ। ਕੀਰਤਪੁਰ ਪਹੁੰਚ ਗਿਆ ਅਤੇ ਮਨ 'ਚ ਖਿਆਲ ਆਇਆ ਕਿ ਇਸੇ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਚੋਲਾ ਤਿਆਗਿਆ ਸੀ, ਇੱਥੇ ਗੁਰੂ ਹਰਿਰਾਇ ਸਾਹਿਬ ਨੇ ਚੋਲਾ ਤਿਆਗਿਆ ਸੀ। ਹੋ ਸਕਦਾ ਹੈ ਕਿ ਵੱਡਿਆਂ ਦੇ ਅੰਤਲੇ ਸੰਸਕਾਰ ਇੱਥੇ ਕੀਤੇ ਗਏ ਅਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਾ ਸੰਸਕਾਰ ਵੀ ਨਾ ਇੱਥੇ ਕਰਨਾ ਹੋਵੇ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਕੀਰਤਪੁਰ ਸਾਹਿਬ ਗੁਰਦੁਆਰਾ ਹੈ ਬਿਬਾਨਗੜ੍ਹ, ਇੱਥੇ ਜੇ ਕਿਤੇ ਮੌਕਾ ਮਿਲੇ ਇਹਨਾਂ ਥਾਵਾਂ ਦੇ ਦਰਸ਼ਨ ਕਰਿਓ। ਗੁਰਮੁਖੋ ਮੈਂ ਅੱਜ ਵੀ ਬੇਨਤੀ ਕਰ ਰਿਹਾ ਸਾਂ, ਜਦੋਂ ਇਹਨਾਂ ਥਾਵਾਂ 'ਤੇ ਜਾਈਏ ਅਤੇ ਪਿਕਨਿਕ ਮਨਾਉਣ ਨਹੀਂ, ਸੈਰ ਸਪਾਟਾ ਕਰਨ ਨਹੀਂ, ਕਦੀ ਨੇਤਰ ਬੰਦ ਕਰਕੇ ਭਾਈ ਜੈਤੇ ਦੇ ਚਰਨਾਂ ਦਾ ਧਿਆਨ ਟਿਕਾ ਕੇ ਉਹਦੇ ਸੀਨੇ ਨਾਲ ਲੱਗੇ ਹੋਏ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਦਰਸ਼ਨ ਕਰਿਆ ਜੀ, ਸੁਰਤ ਟਿਕਾ ਕੇ। ਕੀਰਤਪੁਰ ਭਾਈ ਜੈਤਾ ਪਹੁੰਚ ਗਿਆ, ਸੁਨੇਹਾ ਆਨੰਦਪੁਰ ਭੇਜ ਦਿੱਤਾ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਰਾਏ ਜੀ ਨੂੰ ਕਹਿ ਦਿਓ ਕਿ ਜੈਤਾ ਆ ਗਿਆ ਹੈ ਆਪ ਜੀ ਦੇ ਪਿਤਾ ਜੀ ਦਾ ਸੀਸ ਲੈ ਕੇ। ਕਹਿੰਦੇ ਨੇ ਕਿ ਸ਼ਾਮ ਦੇ ਵੇਲੇ ਸੂਰਜ ਢਲਦੇ ਹੋਏ ਆਨੰਦਪੁਰ ਸਾਹਿਬ ਸੁਨੇਹਾ ਪਹੁੰਚਿਆ ਹੈ, ਮਾਤਾ ਨਾਨਕੀ, ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਰਾਏ, ਗੁਰੂ ਗੋਬਿੰਦ ਰਾਏ ਜੀ ਦੇ ਮਾਮਾ ਕਿਰਪਾਲ ਚੰਦ ਕੀਰਤਪੁਰ ਤੋਂ ਸੁਨੇਹਾ ਗਿਆ। ਕੁਝ ਕਹਿੰਦੇ ਨੇ ਭਾਈ ਉਹਦਾ ਨਾਲ ਗਿਆ ਸੀ ਕਿ ਭਾਈ ਜੈਤੇ ਨਾਲ ਹੋਰ ਵੀ ਸੱਜਣ ਸਨ, ਜਾ ਕੇ ਦਰਵਾਜ਼ਾ ਗੁਰੂ ਕਾ ਕਿਲਾ ਟੱਪ ਕੇ ਅੰਦਰ ਪ੍ਰਵੇਸ਼ ਕੀਤਾ ਘਰ ਦੇ। ਮਾਤ ਨਾਨਕੀ ਨੇ ਦੇਖਿਆ, ਪੁੱਛਿਆ ਕੌਣ, ਗੁਰੂ ਗੋਬਿੰਦ ਰਾਏ ਸਾਹਮਣੇ ਆਏ, ਸਿੱਖ ਤੋਂ ਬੋਲਿਆ ਨਾ ਗਿਆ, ਚੁੱਪ ਸੀ, ਪੁੱਛਿਆ ਦੱਸ, ਸਿਰਫ ਰੋ ਪਿਆ। ਕਹਿਣ ਲੱਗੇ ਬੋਲਦਾ ਕਿਉਂ ਨਹੀਂ, ਗੁਰੂ ਗੋਬਿੰਦ ਰਾਏ ਜੀ ਦੇ ਸਾਹਮਣੇ ਝੁੱਕ ਕੇ ਕਹਿੰਦਾ, ਸੱਚੇ ਪਾਤਸ਼ਾਹ ਆਪ ਜੀ ਦੇ ਪਿਤਾ ਦਾ ਸੀਸ ਦਿੱਲੀ ਤੋਂ ਕੀਰਤਪੁਰ ਪਹੁੰਚ ਚੁੱਕਾ, ਭਾਈ ਜੈਤਾ ਲੈ ਕੇ ਆਏ, ਪਰ ਭਾਈ ਜੈਤੇ ਨੇ ਸੀਸ ਨਹੀਂ ਛੱਡਿਆ, ਸੀਸ ਦੇ ਨਾਲ ਰਿਹਾ ਹੈ। ਗੁਰੂ ਗੋਬਿੰਦ ਰਾਏ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ, ਇੱਕ ਪਾਲਕੀ ਲੈ ਲਈ, ਬੁੱਢੜੀ ਦਾਦੀ ਨੂੰ ਨਾਲ ਲਿਆ, ਆਪਣੀ ਮਾਤਾ ਮਾਂ ਗੁਜਰੀ ਨੂੰ ਨਾਲ ਲੈ ਲਿਆ। ਸਿੱਖ ਸੰਗਤ ਬੈਰਾਗ ਦੇ ਵਿੱਚ ਆਈ ਅਤੇ ਗੁਰੂ ਕੀ ਬਾਣੀ ਸ਼ਬਦ ਪੜ੍ਹਦੇ ਹੋਏ ਕੀਰਤਪੁਰ ਸਾਹਿਬ ਆਏ। ਭਾਈ ਜੈਤਾ ਗੁਰੂ ਪਰਿਵਾਰ ਨੂੰ ਦੇਖ ਕੇ ਉੱਠ ਕੇ ਖੜ੍ਹਾ ਹੋ ਗਿਆ, ਹੁਣ ਆਖਰ ਇਸ ਸਿੱਖ ਨੂੰ ਕਿੰਨਾ ਕੁ ਵੱਡਾ ਮਾਣ ਅਤੇ ਕਿਹੋ ਜਿਹਾ ਅੰਦਰ, ਇਹਨੇ ਦੇਖਿਆ ਅੱਖਾਂ ਨਾਲ ਸਭ ਕੁਝ, ਇਹਨੇ ਆਰੇ ਨਾਲ ਚਿਰਦਾ ਹੋਇਆ ਮਤੀ ਦਾਸ ਗੁਰੂ ਕਾ ਲਾਲ ਦੇਖਿਆ, ਇਹਦੀਆਂ ਅੱਖਾਂ ਨੇ ਉਬਾਲੇ ਖਾਂਦਾ ਭਾਈ ਦਿਆਲਾ ਦੇਖਿਆ, ਇਹਦੀਆਂ ਅੱਖਾਂ ਨੇ ਸਤੀ ਦਾਸ ਦੇ ਰੂਹ ਨਾਲ ਲੱਗੇ ਹੋਏ ਲਾਂਬੂ ਦੇਖੇ ਨੇ, ਅਤੇ ਇਸ ਭਾਈ ਜੈਤੇ ਨੇ ਗੁਰੂ ਤੇਗ ਬਹਾਦਰ ਦਾ ਪਿੰਜਰਾ ਵੀ ਦੇਖਿਆ ਅਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵੱਖ ਹੁੰਦਾ ਵੀ ਦੇਖਿਆ। ਹੁਣ ਕਿਵੇਂ ਫੇਸ ਕਰੇਗਾ ਪਰਿਵਾਰ ਨੂੰ? ਸੱਚੇ ਪਾਤਸ਼ਾਹ ਏ ਅਤੇ ਚਾਦਰ ਵਿੱਚ ਲਪੇਟਿਆ ਹੋਇਆ ਸੀਸ ਇੱਕੋ ਦਮ ਗੁਰੂ ਕਲਗੀਧਰ ਜੀ ਦੇ ਸਾਹਮਣੇ ਰੱਖ ਕੇ ਆਪ ਭਾਈ ਜੈਤਾ ਜੀ ਪਿੱਛੇ ਹਟ ਗਏ, ਨੀਵੀਂ ਪਾ ਲਈ, ਕੁਛ ਨਹੀਂ ਬੋਲੇ, ਅੱਖਾਂ ਨਾ ਮਿਲਾ ਸਕੇ। ਮਾਤਾ ਨਾਨਕੀ ਜੀ ਕੋਲ ਆਏ, ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਪਹਿਲਾਂ ਗੋਬਿੰਦ ਰਾਏ ਜੀ ਨੇ ਦਾਦੀ ਦੀ ਬਾਂਹ ਪਕੜ ਕੇ, ਮਾਤਾ ਨਾਨਕੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦੀ ਉਹ ਬਾਂਹ ਪਕੜ ਕੇ ਅੱਗੇ ਲਿਆ ਕੇ ਕਿਹਾ, ਦਾਦੀ ਮਾਂ ਆਹ ਬਾਪੂ ਪਿਤਾ ਜੀ ਦਾ ਸੀਸ ਦੇਖ ਲਓ, ਆਪਣੇ ਪੁੱਤਰ ਦੇ ਸੀਸ ਨੂੰ ਦੇਖ। ਮਾਤਾ ਨਾਨਕੀ ਨੇ ਸੀਸ ਦੇਖਿਆ, ਕਹਿਣਾ ਬਹੁਤ ਸੌਖਾ ਹੈ ਗੁਰਮੁਖੋ, ਇੱਕ ਵਿਦਵਾਨ ਕਹਿੰਦਾ ਹੈ, ਭਾਵਾਂ ਕਿ ਗੁਰੂ ਘਰ ਦੀਆਂ ਤਾਂ ਖੇਡਾਂ ਹੀ ਹੋਰ ਨੇ, ਪਰ ਅਸੀਂ ਸਿੱਖ ਹਾਂ, ਐਵੇਂ ਕਹਿਣ ਮਾਤਰ ਨਹੀਂ। ਕਹਿੰਦਾ ਬੰਦਾ ਆਪਣੇ ਮੋਢਿਆਂ 'ਤੇ ਹਰ ਇੱਕ ਭਾਰ ਚੁੱਕ ਸਕਦਾ ਹੈ, ਪਰ ਮਾਪਿਆਂ ਲਈ ਸਭ ਤੋਂ ਵੱਡਾ ਭਾਰ ਹੁੰਦਾ ਪੁੱਤਰ ਦੀ ਅਰਥੀ ਚੁੱਕਣੀ, ਇਹ ਨਹੀਂ ਮੋਢਾ ਚੁੱਕ ਸਕਦਾ। ਮਾਤਾ ਨਾਨਕੀ ਨੇ ਦੇਖਿਆ, ਮੈਂ ਕਿਵੇਂ ਸਾਂਭ ਸਾਂਭ ਕੇ ਪੁੱਤਰ ਨੂੰ ਅੰਮ੍ਰਿਤਸਰ ਤੋਂ ਰੱਖਿਆ, ਕਿਵੇਂ ਬਾਬੇ ਬਕਾਲੇ ਰੱਖਿਆ, ਕਿਵੇਂ ਕੀਰਤਪੁਰ ਰੱਖਿਆ। ਕਹਿੰਦੇ ਦਾਦੀ ਦੀ ਬਾਂਹ ਪਕੜ ਕੇ ਕੋਲ ਲਿਆਂਦਾ। ਤੇ ਸਿਰ ਤੇ ਹੱਥ ਰੱਖ ਕੇ ਨਾ ਮਾਤਾ ਨਾਨਕੀ ਨੇ ਪਿਆਰ ਦਿੱਤਾ, ਮਸਤਕ ਚੁੰਮਿਆ ਤੇ ਵੇਖ ਕੇ ਮੁਸਕਰਾ ਪਈ ਤੇ ਨਾਲ ਸ਼ਬਦ ਕਹਿ ਸਨ, ਦੇਖੋ ਮੇਰੇ ਲਾਲ ਦੇ ਚਿਹਰੇ ਦੀ ਲਾਲੀ ਤਾਂ ਉਸੇ ਤਰ੍ਹਾਂ ਹੀ ਪੱਕਦੀ ਪਈ ਹੈ। ਮਾਤਾ ਗੁਜਰੀ ਜੀ ਆਏ, ਮੱਥਾ ਟੇਕ ਕੇ ਸ਼ਬਦ ਕਹਿ ਸਨ, ਸਵਾਮੀ ਜੀ ਤੁਹਾਡੀ ਨਿਭ ਗਈ, ਕਿਰਪਾ ਕਰਿਓ ਮੇਰੀ ਨਿਭ ਜਾਏ, ਤੁਹਾਡੀ ਨਿਭ ਗਈ, ਕਿਰਪਾ ਕਰਿਓ ਮੇਰੀ ਨਿਭ ਜਾਏ। ਗੁਰੂ ਗੋਬਿੰਦ ਰਾਏ ਜੀ ਨੇ ਪਿਤਾ ਜੀ ਦੇ ਸੀਸ ਦੇ ਦਰਸ਼ਨ ਕੀਤੇ ਅਤੇ ਆਵਾਜ਼ ਦੇਖ ਕੇ ਕਿਹਾ, ਭਾਈ ਜੈਤੇ
ਸਾਹਮਣੇ ਆ, ਦੇਖੋ ਕਈ ਦਿਨਾਂ ਦਾ ਥੱਕਿਆ, ਗਿੱਟੇ ਗੋਡੇ ਸਾਰੇ ਕੰਢਿਆਂ ਨੇ ਛਿੱਲੇ ਪਏ, ਇੰਨੇ ਜ਼ਬਰ ਜ਼ਾਲ ਕੇ ਸਿੱਖ ਪਹੁੰਚਿਆ ਅਤੇ ਪਦਵੀ ਪਤਾ ਕਾਹਦੀ ਮਿਲੀ? ਕਹਿਣ ਲੱਗੇ, ਰੰਗਰੇਟੇ ਗੁਰੂ ਕੇ ਬੇਟੇ। ਗੁਰੂ ਕਾ ਬੇਟਾ ਕਿਉਂ ਕਿਹਾ? ਇੱਥੇ ਮੈਂ ਇੱਕ ਅਰਜ਼ ਕਰਨੀ ਚਾਹਾਂਗਾ, ਗੁਰੂ ਕੇ ਬੇਟੇ ਦਾ ਅਰਥ ਹੈ ਕਿ ਜਿਵੇਂ ਪਿਤਾ ਦੇ ਜਾਣ ਤੋਂ ਬਾਅਦ ਪੁੱਤਰ ਪਿਤਾ ਦੇ ਤਨ ਨੂੰ ਸਾਂਭਦਾ ਹੈ, ਹੇ ਭਾਈ ਜੇਤੇ ਤੂੰ ਗੁਰੂ ਤੇਗ ਬਹਾਦਰ ਜੀ ਦੇ ਤਨ ਨੂੰ ਸਾਂਭਣ ਵਿੱਚ, ਸੀਸ ਨੂੰ ਸਾਂਭਣ ਵਿੱਚ ਇੱਕ ਪੁੱਤਰ ਵਾਲਾ ਰੋਲ ਅਦਾ ਕੀਤਾ ਹੈ, ਤੂੰ ਗੁਰੂ ਕਾ ਬੇਟਾ ਹੈ। ਨਾਲੇ ਸੀਨੇ ਨਾਲ ਲਾ ਕੇ ਕਿਹਾ, ਰੰਗਰੇਟੇ ਗੁਰੂ ਕੇ ਬੇਟੇ। ਅਤੇ ਭਾਈ ਜੈਤੇ ਨੇ ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਿਦਕ ਦੀ ਦਾਤ ਬਖਸ਼ੋ, ਸਿੱਖੀ ਦੀ ਦਾਤ ਬਖਸ਼ੋ, ਮਿਹਰ ਕਰੀ ਮੈਂ ਤੇਰਾ ਹਾਂ, ਬਸ ਅੱਜ ਇੱਕ ਝੋਲੀ ਵਿੱਚ ਦਾਤ ਪਾ ਦੇ, ਜਿਸ ਦਿਨ ਸ਼ਹਾਦਤ ਦਾ ਜਾਮ ਪੀਵਾਂ ਉਦਨ ਤੇਰੇ ਨੇਤਰ ਮੇਰੇ ਤਨ ਨੂੰ ਦੇਖਦੇ ਹੋਣ। ਭਾਈ ਜੈਤਾ ਅੰਮ੍ਰਿਤ ਛੱਕ ਕੇ ਭਾਈ ਜੀਵਨ ਸਿੰਘ ਬਣਿਆ ਹੈ, ਜਿਹਨੇ ਸ਼ਹਾਦਤ ਦਾ ਜਾਮ ਪੀਤਾ, ਕਲਗੀ ਵਾਲੇ ਦੀਆਂ ਰਹਿਮਤਾਂ ਲਈਆਂ, ਹਜ਼ੂਰ ਦੇ ਸੀਸ ਨੂੰ ਪਾਲਕੀ ਵਿੱਚ ਰੱਖਿਆ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲਿਆਏ। ਅਤੇ ਮੈਂ ਕਈ ਵਾਰੀ ਬੇਨਤੀ ਕਰਨਾ ਉਹਨਾਂ, ਗੁਰੂ ਤੇਗ ਬਹਾਦਰ ਆਪ ਜੀ ਦੇ ਪੁੱਤਰ ਨੇ ਬਚਿੱਤਰ ਨਾਟਕ ਲਿਖਿਆ, ਕੇਵਲ ਲਿਖਿਆ ਹੀ ਨਹੀਂ, ਤੇਰੇ ਪੁੱਤਰ ਨੇ ਜਿੰਨੇ ਵੀ ਨਾਟਕ ਕੀਤੇ ਉਹ ਬਚਿੱਤਰ ਨੇ। ਮੈਂ ਜਦੋਂ ਸਾਹਿਬਜ਼ਾਦਿਆਂ ਦਾ ਸਾਕਾ ਅਰਜ਼ ਕੀਤਾ ਸੀ, ਉਦਨ ਬੇਨਤੀ ਕੀਤੀ ਸੀ, ਦੁਨੀਆਂ ਵਿੱਚ ਸਭ ਤੋਂ ਕੀਮਤੀ ਥਾਂ ਕੇਵਲ ਸਰਹੰਦ ਦੀ ਧਰਤੀ 'ਤੇ ਜੋਤੀ ਸਰੂਪ ਹੈ, ਜਿੱਥੇ ਸੋਨੇ ਦੀਆਂ ਮੋਹਰਾਂ ਤਿਰਛੀਆਂ ਕਰਕੇ ਥਾਂ ਖਰੀਦ ਕੇ ਗੁਰੂ ਤੇਗ ਬਹਾਦਰ ਦੇ ਪੋਤਿਆਂ ਦਾ ਅਤੇ ਮਹਿਲ ਦਾ ਸੰਸਕਾਰ ਕੀਤਾ ਗਿਆ ਸੀ, ਸਭ ਤੋਂ ਕੀਮਤੀ ਥਾਂ ਹੈ ਦੁਨੀਆਂ ਵਿੱਚ। ਇੱਕੋ ਇੱਕ ਮਿਸਾਲ ਹੈ ਕਿ ਇੱਕ ਸਰੀਰ ਦੇ ਦੋ ਸੰਸਕਾਰ ਹੋਣ, ਇੱਕ ਦਾ ਸੰਸਕਾਰ ਧੜ ਦਾ ਸੰਸਕਾਰ ਦਿੱਲੀ ਦੀ ਧਰਤੀ 'ਤੇ ਹੋਵੇ ਅਤੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਵੇ, ਕਈ ਦਿਨਾਂ ਦਾ ਵਕਵਾ ਹੋਵੇ। ਹਜ਼ੂਰ ਦੇ ਸੀਸ ਨੂੰ ਲਿਆਂਦਾ, ਸੀਸਗੰਜ ਅਨੰਦਪੁਰ ਸਾਹਿਬ ਜਾਇਓ ਅਤੇ ਦਰਸ਼ਨ ਕਰਿਆ ਜੇ, ਪੁੱਛਿਓ ਕਿ ਸੀਸਗੰਜ ਕਿੱਥੇ ਹੈ। ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਗੁਲਾਬ ਦਾ ਪਾਣੀ ਲਿਆਂਦਾ, ਮੇਰੇ ਗੁਰੂ ਕਲਗੀਧਰ ਗੋਬਿੰਦ ਰਾਏ ਜੀ ਨੇ ਇਸ਼ਨਾਨ ਕਰਾਇਆ ਅਤੇ ਗੁਰਮੁਖੋ ਭਾਈ ਜੈਤੇ ਨੂੰ ਵੱਖ ਨਹੀਂ ਕਰਨ ਦਿੱਤਾ, ਆਪਣੇ ਹੱਥ ਨਾਲ ਹੀ ਇਸ਼ਨਾਨ ਕਰਾਇਆ ਅਤੇ ਨਾਲ ਭਾਈ ਜੈਤੇ ਨੂੰ ਕਿਹਾ, ਗੁਰੂ ਕੇ ਬੇਟੇ ਆ ਅਖੀਰ ਵਾਲੀ ਸੰਸਕਾਰ ਦੀ ਮਰਿਆਦਾ ਵੀ ਤੂੰ ਨਾਲ ਨਿਭਾਉਣੀ ਹੈ, ਤੂੰ ਇੰਨੇ ਦਿਨ ਸੀਸ ਸਾਂਭ ਕੇ ਲਿਆਇਆ, ਇਸ਼ਨਾਨ ਕਰਾਇਆ, ਚਿਖਾ ਚਿਣੀ, ਆਪਣੇ ਹੱਥੀਂ ਲਾਂਬੂ ਲਾਇਆ ਅਤੇ ਨਾਲ ਪੁੱਛਿਆ, ਜੈਤਿਆ ਤੂੰ ਸੀਸ ਚੁੱਕਿਆ, ਧੜ ਸੁਣਿਆ ਲੱਖੀ ਸ਼ਾਹ ਲੈ ਗਿਆ, ਓਏ ਉੱਥੇ ਹੋਰ ਸਿੱਖ ਨਹੀਂ ਸਨ? ਕਹਿਣ ਲੱਗਾ, ਸੱਚੇ ਪਾਤਸ਼ਾਹ ਹੋਣਗੇ, ਪਰ ਕੀ ਪਤਾ ਸੀ ਸਿੱਖਾਂ ਦੇ ਚਿਹਰੇ 'ਤੇ ਕੋਈ ਲਿਖਿਆ। ਉਸ ਵੇਲੇ ਮਿਲੇ ਕਲਗੀਧਰ ਗੁਰੂ ਗੋਬਿੰਦ ਰਾਏ ਨੇ ਕਿਹਾ, ਜੈਤਿਆ ਬਾਪੂ ਦਾ ਸੀਸ ਲੈ ਕੇ ਆਇਆ ਹੈ, ਚੇਤੇ ਰੱਖੀ, ਹੁਣ ਇਹੋ ਜਿਹੀ ਜਵਾਲਾ ਭਟਕੇਗੀ ਕਿ ਜਿਨ੍ਹਾਂ ਹੱਥਾਂ ਨੇ ਸੀਸ ਸਾਂਭ ਕੇ ਲਿਆਉਂਦੇ ਨੇ ਇਹਨਾਂ ਹੱਥਾਂ ਵਿੱਚ ਅੱਜ ਖੜਕ ਪਕੜਾਈ ਜਾਏਗੀ ਅਤੇ ਆਵਾਜ਼ ਆਵੇਗੀ, ਖਾ ਖੰਡ ਬੇਹੰਡੰਗ ਖਲਦਲ ਖੰਡੰਗ ਅਤਰਨ ਮੰਡੰਗ ਬਰ ਬੰਡੰਗ ਪੁੱਜ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਪਾਨ ਪ੍ਰਬੰਗ ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲਵਿਕ ਹਰਨੰਗ। ਕਹਿਣ ਲੱਗੇ, ਅੱਜ ਤੋਂ ਬਾਅਦ ਹੱਥ ਵਿੱਚ ਤੇਗ ਪਕੜਾਵਾਂਗਾ ਅਤੇ ਅੱਜ ਸਿੱਖ ਲੁਕਿਆ ਵੀ ਦਿਸਿਆ ਨਹੀਂ, ਜੇ ਲੱਖਾਂ ਵਿੱਚ ਖਲੋਤਾ ਹੋਵੇਗਾ ਤੇ ਪਤਾ ਲੱਗ ਜਾਏਗਾ ਇਹ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ। ਹਜ਼ੂਰ ਨੇ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ, ਫਿਰ ਹਜ਼ੂਰ ਨੇ ਤੇਗ ਪਕੜੀ ਹੈ, ਉਸ ਤੇਗ ਵਿੱਚੋਂ ਇੱਕ ਖਾਲਸ ਪੰਥ ਨਿਕਲਿਆ ਅਤੇ ਉਸ ਖਾਲਸ ਪੰਥ ਨੂੰ ਵੇਖ ਕੇ ਦੀ ਮਰਿਆਦਾ ਬੰਨੀ ਕਿ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਇੱਕ ਬਿਨਾਂ ਨੇ ਇੱਕ ਪਛਾਣੇ ਕਹਿਣ ਲੱਗੇ ਪਿਆਰੇ ਪੂਰਨ ਜੋਤ ਜਗੈ ਘੱਟ ਮੈਂ ਅੱਜ ਪ੍ਰਗਟ ਕੀ ਹੋਇਆ ਤਬ ਖਾਲਸ ਤਾਹੇ ਨਖਾਲਸ ਜਾਣੇ ਨਖਾਲਸ ਬਿਲਕੁਲ ਸ਼ੁੱਧ ਇੱਧਰ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਅਤੇ ਧੜ ਦਾ ਸੰਸਕਾਰ ਆਇਆ ਮੈਂ ਇੱਥੇ ਇੱਕ ਛੋਟੀ ਜਿਹੀ ਬੇਨਤੀ ਕਰਕੇ ਸੰਪੂਰਨਤਾ ਕਰਨੀ ਚਾਹੁੰਦਾ ਵਾਂ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਚਾਂਦਨੀ ਚੌਂਕ ਦਾ ਪਤਾ ਸੀ ਵੀ ਇੱਥੇ ਸਿੱਖ ਸ਼ਹੀਦ ਕੀਤੇ ਗਏ ਪਰ ਇਹ ਨਹੀਂ ਸੀ ਪਤਾ ਕਿ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਅਲੈਦਾ ਕਿਹੜੀ ਥਾਂ 'ਤੇ ਕੀਤਾ ਗਿਆ ਸਰਦਾਰ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਅਤੇ ਇੱਕੋ ਗੱਲ ਕਹੀ ਸੀ ਕਿ ਸਾਨੂੰ ਗੁਰੂ ਧਾਮਾਂ ਦੀ ਸੇਵਾ ਕਰਨ ਦਿੱਤੀ ਜਾਏ ਗੁਰਮੁਖੋ ਭਾਈ ਬਘੇਲ ਸਿੰਘ ਨੇ ਦਿੱਲੀ ਵਿੱਚ ਢੰਡੋਰਾ ਪਟਵਾਇਆ ਦੇਖੋ ਸਮੇਂ ਦੀ ਗਰਦਸ਼ ਕਦੀ ਸਮਾਂ ਸੀ ਕਿ ਢੰਡੋਰਾ ਪਟਵਾਇਆ ਗਿਆ ਸਵੇਰੇ ਆਇਓ ਸਿੱਖਾਂ ਦੇ ਨੌਵੇਂ ਗੁਰੂ ਦਾ ਸਿਰ ਧੜ ਤੋਂ ਅਲੈਦਾ ਕੀਤਾ ਜਾਣਾ ਅਤੇ ਅੱਜ ਗੁਰੂ ਕੇ ਖਾਲਸੇ ਨੇ ਢੰਡੋਰਾ ਪਟਵਾਇਆ ਕੋਈ ਦਿੱਲੀ ਵਿੱਚੋਂ ਇਹੋ ਜਿਹਾ ਮਨੁੱਖ ਹੋਵੇ ਜਿਹਨੇ ਆਪਣੀਆਂ ਅੱਖਾਂ ਨਾਲ ਗੁਰੂ ਤੇਗ ਬਹਾਦਰ ਦਾ ਸੀਸ ਉਤਰਦਾ ਦੇਖਿਆ ਹੋਵੇ ਮੈਨੂੰ ਦੱਸ ਕੇ ਜਾਏ ਉਹ ਸੀਸ ਵਾਲਾ ਖੂਨ ਕਿਹੜੀ ਥਾਂ 'ਤੇ ਡੁੱਲਿਆ ਸੀ ਢੰਡੋਰਾ ਪਟਵਾਇਆ ਗਿਆ ਇੱਥੇ ਵਿਦਵਾਨ ਦੋ ਗੱਲਾਂ ਕਹਿੰਦੇ ਨੇ ਕੁਝ ਕਹਿੰਦੇ ਨੇ ਮਾਸ਼ਕੀ ਦੀ ਘਰ ਵਾਲੀ ਕੁਝ ਕਹਿੰਦੇ ਨੇ ਮਾਸ਼ਕੀ ਦੀ ਪੋਤੀ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਅਤੇ ਜ਼ਮੀਨ 'ਤੇ ਖੂਨ ਦਾ ਇੱਕੋ ਦਮ ਪ੍ਰਣਾਲਾ ਚੱਲਿਆ ਅਤੇ ਉਸ ਤੋਂ ਬਾਅਦ ਮਾਸ਼ਕੀ ਆਇਆ ਜਿਹਨੇ ਹੱਥ ਮਸ਼ਕ ਵਿੱਚ ਪਾਣੀ ਭਰਿਆ ਸੀ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਖੂਨ ਡੁੱਲਿਆ ਉਹਨੇ ਉਸ ਥਾਂ ਨੂੰ ਧੋਤਾ ਕਹਿੰਦੇ ਨੇ ਬਿਰਧ ਮਾਈ ਆਈ ਇਹਦੀਆਂ ਅੱਖਾਂ ਦੀ ਜੋਤ ਮੱਧਮ ਸੀ ਬੜੀ ਮੁਸ਼ਕਲ ਨਾਲ ਇਹਨੂੰ ਐਸਤਾ ਚਾਂਦਨੀ ਚੌਂਕ ਵਿੱਚ ਲੈ ਕੇ ਆਏ ਅਤੇ ਇਹਨੇ ਕਿਹਾ ਕਹਿਣ ਲੱਗੀ ਸਰਦਾਰ ਬਘੇਲ ਸਿੰਘਾ ਮੈਂ ਇਹਨਾਂ ਅੱਖਾਂ ਨਾਲ ਗੁਰੂ ਤੇਗ ਬਹਾਦਰ ਨੂੰ ਦੇਖਿਆ ਹੈ ਮੈਂ ਇਹਨਾਂ ਅੱਖਾਂ ਨਾਲ ਭਾਈ ਮਤੀ ਦਾਸ ਨੂੰ ਦੇਖਿਆ ਹੈ ਮੈਂ ਇਹਨਾਂ ਅੱਖਾਂ ਨਾਲ ਧੜ ਅਤੇ ਸੀਸ ਦੇਖਿਆ ਹੈ ਕਹਿੰਦੇ ਨੇ ਸਰਦਾਰ ਬਘੇਲ ਸਿੰਘ ਨੇ ਨਾ ਉਸ ਮਾਈ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਕਿ ਮਾਂ ਤੂੰ ਧਨ ਹੈ ਪਰ ਮੈਨੂੰ ਦੱਸ ਤਾਂ ਸਹੀ ਕਹਿੰਦੇ ਨੇ ਟਟੋਲ ਦੀ ਕੋਈ ਥਾਂ ਉਸ ਜਗ੍ਹਾ 'ਤੇ ਆ ਪਹੁੰਚੀ ਜਿੱਥੇ ਖੂਨ ਡੁੱਲਿਆ ਸੀ ਕਹਿਣ ਲੱਗੀ ਇੱਥੇ ਗੁਰੂ ਜੀ ਦਾ ਸੀਸ ਲਾਇਆ ਗਿਆ ਖੂਨ 'ਤੇ ਪ੍ਰਣਾਲੇ ਚੱਲੇ ਅਤੇ ਜਦੋਂ ਸਾਡੇ ਘਰੋਂ ਮਸ਼ਕ ਲੈ ਕੇ ਸਾਫ਼ ਕਰਨ ਆਏ ਤਾਂ ਮੈਂ ਖੁਦ ਇੱਥੇ ਆ ਕੇ ਆਪਣੇ ਹੱਥਾਂ ਨਾਲ ਥਾਂ ਨੂੰ ਸਾਫ਼ ਕੀਤਾ ਸੀ ਮੇਰੇ ਹੱਥ ਛੋਟੇ ਸਨ ਮੈਂ ਗੁਰੂ ਤੇਗ ਬਹਾਦਰ ਦਾ ਖੂਨ ਮੇਰੇ ਹੱਥਾਂ ਨਾਲ ਮੈਂ ਸਾਫ਼ ਕੀਤਾ ਕਹਿੰਦੇ ਨੇ ਮਾਈ ਨੂੰ ਮਾਲੋ ਮਾਲ ਕਰ ਦਿੱਤਾ ਅਤੇ ਸੀਸ ਗੰਜ ਦਾ ਇਹ ਅਸਥਾਨ ਸਰਦਾਰ ਬਘੇਲ ਸਿੰਘ ਨੇ ਕਾਇਮ ਕੀਤਾ ਹੈ ਆਓ ਗੁਰਮੁਖੋ ਮੇਰੇ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਨੂੰ ਚੇਤੇ ਤਾਂ ਕਰੋ ਸਤਿਗੁਰੂ ਤਾਂ ਕਹਿੰਦੇ ਨੇ ਤੇਗ ਬਹਾਦਰ ਸਿਮਰਿਆ ਘਰ ਨੌਨਿਦ ਆਵੈ ਧਾਏ ਖਜ਼ਾਨੇ ਤੇਰੇ ਘਰ ਆ ਜਾਣਗੇ ਤੇਗ ਬਹਾਦਰ ਸਿਮਰਿਆ ਘਰ ਨੌਨਿਦ ਆਵੈ ਧਾਏ ਉਹ ਸਿੱਖਾਂ ਚੇਤੇ ਰੱਖ ਸਭ ਥਾਈਂ ਖੋਏ ਸਹਾਏ ਸਾਰੀਆਂ ਥਾਵਾਂ 'ਤੇ ਸਹਾਇਤਾ ਕਰਦਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਅਤੇ ਅੱਜ ਵੀ ਚੇਤੇ ਰੱਖਿਓ ਸੀਸ ਚਲਾ ਗਿਆ ਧੜ ਚਲਾ ਗਿਆ ਤੂੰ ਭਾਵਨਾ ਬਣਾ ਕੇ ਦੇਖ ਗੁਰੂ ਤੇਗ ਬਹਾਦਰ ਅੱਜ ਵੀ ਤੇਰੇ ਨਾਲ ਨੇ ਜੇ ਸੀਸ ਜਾ ਕੇ ਸਿੱਖਾਂ ਨੂੰ ਰਹਿਮਤਾਂ ਦਿੰਦਾ ਅਤੇ ਚੇਤੇ ਰੱਖੀ ਬਾਣੀ ਵਿੱਚ ਇੱਕ ਬਚਨ ਕਿਹਾ ਕਹਿਣ ਲੱਗੇ ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਹਿਓ ਗੁਰੂ ਕਿਤੇ ਨਹੀਂ ਜਾਂਦਾ ਤੂੰ ਭਾਵਨਾ ਬਣਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਸਾਹਮਣੇ ਰਿਹਾ ਸਮਾਏ ਗੁਰਮੁਖੋ ਜਿਤਨੀ ਕੁ ਸੂਝ ਸੀ ਆਪ ਨਾਲ ਸਾਂਝਾ ਕੀਤਾ ਇੱਕ ਤਾਂ ਬਾਣੀ ਨਾਲ ਜੁੜੋ ਆਪ ਮੈਂ ਇੱਕ ਬੇਨਤੀ ਕਰਾਂਗਾ ਦੂਰੀਆਂ ਕੈਂਚੀ ਨਾਲ ਪੈਂਦੀਆਂ ਨੇ ਕੈਂਚੀ ਨਹੀਂ ਸਿੱਖ ਨੇ ਬੰਨਾ ਸਿੱਖ ਸੂਈ ਧਾਗਾ ਬਣੇ ਧਿਆਨ ਦਿਆ ਜੇ ਕੈਂਚੀ ਜਦੋਂ ਵੀ ਦਰਜੀ ਕੱਟਦਾ ਅਤੇ ਕੱਟਣ ਤੋਂ ਬਾਅਦ ਪੈਰਾਂ 'ਤੇ ਸੱਟਦਾ ਪੈਰਾਂ ਦੇ ਥੱਲੇ ਸੱਟਦਾ ਅਤੇ ਸੂਈ ਨਾਲ ਜਦੋਂ ਸੀਂਦਾ ਅਤੇ ਸੂਈ ਨੂੰ ਆਪਣੀ ਪੱਗ ਦੇ ਵਿੱਚ ਟੰਗ ਦਿੰਦਾ ਹੈ ਜੋੜਨ ਵਾਲੇ ਪੱਗਾਂ ਦੇ ਤਾਜ ਬਣਦੇ ਨੇ ਅਤੇ ਤੋੜਨ ਵਾਲੀਆਂ ਕੱਟਣ ਵਾਲੀਆਂ ਕੈਂਚੀਆਂ ਪੈਰਾਂ ਦੇ ਵਿੱਚ ਰੁਲਦੀਆਂ ਹੁੰਦੀਆਂ ਜੁੜਨ ਦਾ ਯਤਨ ਕਰੀਏ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨਾਲ ਜੁੜੀਏ ਅਤੇ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਆਏਗਾ ਨਾ ਦੇਖੋ ਅਸੀਂ ਲੋਕ ਮਨਾਉਂਦੇ ਹਾਂ ਹੋਰ ਤਰ੍ਹਾਂ ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਅਤੇ ਪਟਿਆਲਾ ਬਾਅਦ ਵਿੱਚ ਬਣਿਆ ਪਹਿਲਾਂ ਸੈਫਾਬਾਦ ਸੀ ਸੈਫ ਖਾਂ ਕੋਲ ਸਤਿਗੁਰੂ ਚੁਮਾਸੇ ਦਾ ਸਮਾਂ ਰਹਿ ਅਤੇ ਸਾਹਿਬ ਖਾਂ ਮੁਸਲਮਾਨ ਫਕੀਰ ਆਪਣੇ ਕਿਲ੍ਹੇ ਵਿੱਚ ਮਸੀਤ ਬਣਾਈ ਅਤੇ ਦੂਜੇ ਦਿਨ ਇੱਟਾਂ ਖੜੀਆਂ ਕਰੇ ਪਿਆ ਅਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਇਹ ਕੀ ਬਣਾਉਣਾ? ਕਹਿਣ ਲੱਗਾ ਤੁਹਾਡੇ ਪਾਠ ਕਰਨ ਲਈ, ਧਿਆਨ ਲਈ ਧਰਮਸ਼ਾਲਾ। ਕਹਿਣ ਲੱਗੇ ਕਿਹੜੇ ਇੱਟਾਂ ਦੇ ਭਰਮ ਵਿੱਚ ਪੈ ਗਏ, ਤੂੰ ਮਸੀਤ ਵਿੱਚ ਨਮਾਜ਼ ਪੜ੍ਹ ਲਿਆ ਕਰ ਅਤੇ ਮੈਂ ਇੱਥੇ ਗੁਰੂ ਗੁਰੂ ਕਰ ਲਵਾਂਗਾ, ਇੱਟਾਂ ਦਾ ਤਾਂ ਭਰਮ ਹੀ ਹੈ। ਜਦੋਂ ਸੁਣਿਆ ਨਾ ਕਿ ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਨੇ, ਕਹਿੰਦੇ ਨੇ ਸੈਫ ਖਾਂ ਕਸ਼ਮੀਰ ਦਾ ਸੂਬੇਦਾਰ ਸੀ, 40 ਦਿਨ ਕਾਲੇ ਕੱਪੜੇ ਪਾ ਕੇ ਰੋਂਦਾ ਰਿਹਾ, ਗਲੀਆਂ ਵਿੱਚ ਤੁਰਿਆ ਫਿਰਦਾ ਸੀ। ਔਰੰਗਜ਼ੇਬ ਦਾ ਰਿਸ਼ਤੇਦਾਰ ਸੀ, ਨਾਲੇ ਰੋਂਦਾ ਅਤੇ ਨਾਲੇ ਕਹਿੰਦਾ ਸੀ ਔਰੰਗਜ਼ੇਬ ਦੀ ਜੜ ਪੱਟੀ ਗਈ ਜੇ। ਅਤੇ 40 ਦਿਨ ਉਹ ਮੰਜੇ 'ਤੇ ਨਹੀਂ ਜ਼ਮੀਨ 'ਤੇ ਸੌਂਦਾ ਰਿਹਾ। ਆਪ ਬਜ਼ੁਰਗਾਂ ਨੂੰ ਪਤਾ ਹੈ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਆਉਂਦੀ ਸੀ ਅਤੇ ਸਿੱਖ ਮੰਜੇ 'ਤੇ ਨਹੀਂ ਸਨ ਸੌਂਦੇ, ਰਾਤ ਨੂੰ ਜ਼ਮੀਨ 'ਤੇ ਸੌਂਦੇ ਸਨ। ਗੁਰੂ ਕੇ ਲਾਲਾਂ ਦੇ ਦਿਨ ਆਉਂਦੇ ਸਨ ਅਤੇ ਪੋਹ ਦੀਆਂ ਰਾਤਾਂ ਜ਼ਮੀਨ 'ਤੇ ਸੌਂਦੇ ਸਨ। ਮੈਂ ਸਿਰਫ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਗੁਰਮੁਖੋ, ਜਦੋਂ ਸ਼ਹਾਦਤ ਵਾਲਾ ਦਿਨ ਆਵੇਗਾ ਨਾ ਅਤੇ ਸਾਰੇ ਸਿੱਖ ਗੁਰੂ ਤੇਗ ਬਹਾਦਰ ਦੀ ਬਾਣੀ ਜ਼ਰੂਰ ਪੜ੍ਹਿਆ ਜੀ, ਉਸ ਬਾਪੂ ਨਾਲ ਗੱਲਾਂ ਕਰਿਓ। 59 ਸ਼ਬਦ ਨੇ, 57 ਸ਼ਲੋਕ ਨੇ ਅਤੇ ਜਦੋਂ ਪੜ੍ਹੋਗੇ ਬਾਣੀ ਅਤੇ ਸ਼ਹੀਦੀ ਵਾਲੇ ਦਿਨ ਜਦੋਂ ਇਹ ਪੜ੍ਹੋਗੇ ਨਾ ਕਿ ਬਲ ਖੋਵਾ ਬੰਧਨ ਛੁੱਟੇ ਸਭ ਕੁਛ ਹੋ ਤੂੰ ਪਾਏ, ਉਦਣ ਸਾਡੇ ਅੰਦਰ ਨੂੰ ਵੀ ਬਲ ਮਿਲੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।